ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਬੀਹਾ ਪ੍ਰਿਓ ਬੋਲੇ ਕੋਕਿਲ ਬਾਣੀਆਂ, ਸਾ ਧਨ ਸਭ ਰਸ ਚੋਲੈ ਅੰਕ ਸਮਾਣੀਆਂ। ਹਰ ਅੰਕ ਸਮਾਣੀ ਜਾ ਪ੍ਰਭ ਬਾਣੀ, ਸਾ ਸੁਹਾਗਣ ਨਾਰੇ। ਨਾਵ ਘਰ ਥਾਪ ਮਹਿਲ ਘਰ ਊਚਾ, ਨਿਜ ਘਰ ਵਾਸ ਮੁਰਾਰੇ। ਸਭ ਤੇਰੀ ਤੂੰ ਮੇਰਾ ਪ੍ਰੀਤਮ, ਨਿਸਬਾ ਸੁਰ ਰੰਗ ਰਾਵੈ। ਨਾਨਕ ਪ੍ਰਿਓ ਪ੍ਰਿਓ ਚਵੈ ਬਬੀਹਾ, ਕੋਕਿਲ ਸਬਦ ਸੁਹਾਵੈ। ਸਭ ਤੇਰੀ ਤੂੰ ਮੇਰਾ ਪ੍ਰੀਤਮ, ਨਿਸਬਾਸੁਰ ਰੰਗ ਰਾਵੈ। ਨਾਨਕ ਪ੍ਰਿਓ ਪ੍ਰਿਓ ਚਵੈ ਬਬੀਹਾ, ਕੋਕਿਲ ਸਬਦ ਸੁਹਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਓਅੰਕਾਰ ਸਤਿਗੁਰ ਪ੍ਰਸਾਦ, ਲੋਕ ਕਰਤ ਬਿਕਾਰ ਬਿਕੜੇ, ਪ੍ਰਭ ਨਿਰਹੂ ਤੇ ਨੇਰਿਆ। ਬਿਨਵੰਤ ਨਾਨਕ ਦਇਆ ਤਾਰੂ, ਕਾਢ ਭਵ ਜਲ ਫੇਰਿਆ। ਕਹਾ ਬੁੱਧ ਪ੍ਰਭ ਤੁਸ਼ ਹਮਾਰੀ, ਪਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਕਬਰ ਛਤਰ ਤਕ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰੀ ਵਿਚ ਬਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸ੍ਰਿਸ਼ਟ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਪ੍ਰਾਪਤ ਕੀਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਦਾ ਨਿੱਘ ਮਾਣਦਿਆਂ ਹੋਇਆਂ ਆਪ ਸਭ ਗੁਰਮੁਖਾਂ ਨੇ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਆਸਾ ਜੀ ਦੀ ਵਾਰ ਅਤੇ ਹੋਰ ਰਸ ਕਿੰਨੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕੀਤਾ ਹੈ। ਮਾਲਕ ਨੇ ਬਖਸ਼ਿਸ਼ ਕੀਤੀ ਹੈ ਜੋ ਸਾਨੂੰ ਸਤ ਸੰਗਤ ਦੀ ਪ੍ਰਾਪਤੀ ਹੋਈ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਫਰਮਾਨ ਹੈ, ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਸੰਗਤ ਤੋਂ ਬਗੈਰ ਕਿਸੇ ਵੀ ਮਨੁੱਖ ਨੇ ਆਪਣਾ ਮਨੁੱਖਾ ਜਨਮ ਸਫਲ ਨਹੀਂ ਕੀਤਾ। ਤੇ ਜਿਹੜੇ ਮਨੁੱਖ ਗੁਰੂ ਕੀ ਸੰਗਤ ਵਿਚ ਆਣ ਕਰਕੇ ਨਹੀਂ ਬੈਠਦੇ, ਮਾਲਕ ਉਹਨਾਂ ਦੇ ਤਾਂ ਉਪਦੇਸ਼ ਦਿੰਦੇ ਨੇ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਹੜੇ ਜੀਵ ਗੁਰੂ ਕੀ ਸੰਗਤ ਵਿਚ ਆਣ ਕਰਕੇ ਨਹੀਂ ਬੈਠੇ, ਜਿਤਨਾ ਸਮਾਂ ਉਹਨਾਂ ਨੇ ਜੀ ਲਿਆ ਉਹ ਤ੍ਰਿਗਤਾ ਦੇ ਲਾਇਕ ਹੈ, ਤੇ ਜਿੰਨਾ ਸਮਾਂ ਅੱਗੇ ਬਤੀਤ ਕਰ ਰਹੇ ਹਨ ਉਹ ਵੀ ਤ੍ਰਿਗਤਾ ਦੇ ਲਾਇਕ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਹੈ ਜੋ ਅਸੀਂ ਗੁਰੂ ਕੀ ਹਜ਼ੂਰੀ ਚ ਬੈਠੇ ਹਾਂ। ਜਿਸ ਪ੍ਰਕਾਰ ਹਰ ਰੋਜ਼ ਅਸੀਂ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਚ ਬੈਠ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ, ਅੱਜ ਵੀ ਮਾਲਕ ਜੋ ਸਾਨੂੰ ਪਾਵਨ ਉਪਦੇਸ਼ ਬਖਸ਼ ਰਹੇ ਨੇ, ਆਪਾਂ ਮਨਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਬਦ ਦੇ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਬਾਬੀਹਾ ਪ੍ਰਿਓ ਬੋਲੇ ਕੋਕਿਲ ਬਾਣੀਆ।
ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ। ਗੁਰਮੁਖੋ, ਇਹ ਤੁਖਾਰੀ ਰਾਗ ਦੇ ਵਿਚ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ 12 ਮਹਾਂ ਦੀ ਬਾਣੀ ਰਚੀ ਹੈ, ਜਿਸ ਦੇ ਵਿਚ ਆਪ ਜੀ ਪਹਿਲਾਂ ਜੋ ਕਿ ਇੱਕ ਮੰਗਲ ਦੀ ਕਥਾ ਸਰਵਣ ਕਰ ਚੁੱਕੇ ਹੋ। ਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਬਾਣੀ ਨੂੰ ਆਰੰਭ ਕਰਨ ਤੋਂ ਪਹਿਲਾਂ ਮੰਗਲ ਕਰਦੇ ਨੇ ਤੇ ਮੰਗਲਾਂ ਦੀਆਂ 4 ਪੌੜੀਆਂ ਉਚਾਰੀਆਂ ਨੇ। ਜਿਸ ਪ੍ਰਕਾਰ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਅਸੀਂ 12 ਮਹਾਂ ਦੀ ਬਾਣੀ ਸਰਵਣ ਕਰਦੇ ਹਾਂ, ਉਸ ਦੇ ਵਿਚ ਵੀ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਹਿਲਾਂ ਮੰਗਲ ਕੀਤਾ, ਉਪਰੰਤ ਫਿਰ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਮਹੀਨਿਆਂ ਦੇ ਰਾਹ। ਇੱਥੇ ਵੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਤਰ੍ਹਾਂ ਪਹਿਲਾਂ ਗੁਰਬਾਣੀ ਰਚੀ ਹੈ ਨਾ 12 ਮਾਹ ਦੀ, ਉਵੇਂ ਹੀ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਰਚੀ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਮੰਗਲ ਕਰਦਿਆਂ ਹੋਇਆਂ ਸਾਨੂੰ ਦੂਸਰੀ ਪੌੜੀ ਦੇ ਵਿਚ ਉਪਦੇਸ਼ ਦੇ ਰਹੇ ਨੇ। ਬਾਬੀਹਾ ਪ੍ਰਿਓ ਬੋਲੇ ਕੋਕਲ ਬਾਣੀਆ। ਗੁਰਮੁਖੋ, ਜੋ ਜਗਿਆਸੂ ਹੈ ਨਾ ਜਗਿਆਸੂ, ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਗਿਆਸੂ ਨੂੰ ਇਸਤਰੀ ਸਰੂਪ ਤੇ ਪਰਮੇਸ਼ਰ ਨੂੰ ਮਰਦ ਸਰੂਪ ਜਾਣ ਕਰਕੇ, ਪਤੀ ਸਰੂਪ ਜਾਣ ਕਰਕੇ ਉਪਦੇਸ਼ ਦਿੱਤਾ। ਜਿਸ ਤਰ੍ਹਾਂ ਜੀਵ ਰੂਪ ਇਸਤਰੀ ਹੈ, ਜਿਸ ਤਰ੍ਹਾਂ ਬਬੀਹਾ ਜਿਹੜਾ ਗੁਰਮੁਖੋ ਪ੍ਰਿਓ ਪ੍ਰਿਓ ਕਰਕੇ ਉਚਾਰਦਾ, ਇਸੇ ਪ੍ਰਕਾਰ ਇਹ ਜੀਵ ਰੂਪ ਇਸਤਰੀ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਉਚਾਰਦੀ ਹੈ। ਇਹ ਕਿਸ ਤਰ੍ਹਾਂ ਉਚਾਰਦੀ ਹੈ? ਜਿਸ ਤਰੀਕੇ ਦੇ ਨਾਲ ਕੋਕਿਲ ਬਾਣੀਆਂ, ਕੋਇਲ ਹੁੰਦੀ ਹੈ ਉਸਦੀ ਜ਼ਬਾਨ ਬਹੁਤ ਮਿੱਠੀ ਹੈ, ਆਪ ਗੁਰਮੁਖਾਂ ਨੇ ਕੋਇਲ ਨੂੰ ਬੋਲਦਿਆਂ ਵੇਖਿਆ ਹੋਵੇਗਾ, ਸੁਣਿਆ ਹੋਵੇਗਾ। ਜਦੋਂ ਕੋਇਲ ਬੋਲਦੀ ਹੈ ਤੇ ਬਹੁਤ ਜ਼ਿਆਦਾ ਮਨ ਨੂੰ ਚੰਗੀ ਲੱਗਦੀ ਪਾਉਂਦੀ ਹੈ, ਉਹਦੀ ਆਵਾਜ਼ ਬਹੁਤ ਸੁੰਦਰ ਹੈ। ਇਸੇ ਪ੍ਰਕਾਰ ਹੀ ਜਿਹੜੇ ਪੂਰਨ ਬ੍ਰਹਮ ਗਿਆਨੀ ਸੰਤ ਮਹਾਤਮਾ ਹੁੰਦੇ ਹਨ, ਤਤ ਬੇਤੇ ਮਹਾਂਪੁਰਖ, ਉਹਨਾਂ ਦੀ ਜਿਹੜੀ ਰਸਨਾ ਕੋਇਲ ਵਾਂਗੂ ਮਿੱਟੀ ਹੁੰਦੀ ਹੈ। ਉਹ ਬੜੇ ਪ੍ਰੇਮ ਦੇ ਨਾਲ ਬਚਨ ਕਰਦੇ ਨੇ। ਗੁਰਮੁਖੋ, ਉਹਨਾਂ ਦੇ ਅੰਦਰ ਇੰਨੀ ਮਿਠਾਸ ਹੈ ਕਿ ਕੋਈ ਮਨੁੱਖ ਉਹਨਾਂ ਦੇ ਤਾਈ ਆਣ ਕਰਕੇ ਭਾਵੇਂ ਗੁੱਸਾ ਗਿਲਾ ਵੀ ਕਰ ਜਾਵੇ, ਉਹ ਤਾਂ ਵੀ ਆਪਣੀ ਮਿੱਠੀ ਰਸਨਾ ਦੇ ਨਾਲ ਹੀ ਉਸ ਨੂੰ ਸਮਝਾਉਂਦੇ। ਇਸ ਕਰਕੇ ਇਹ ਸੱਚੇ ਪਾਤਸ਼ਾਹ, ਇਹ ਮੇਰੇ ਮਾਲਕ, ਜਿਵੇਂ ਬਬੀਹਾ ਹੈ, ਬਬੀਹੇ ਦੇ ਵਾਂਗੂ ਹੀ, ਪਪੀਹੇ ਦੇ ਵਾਂਗੂ ਅਸੀਂ ਆਪ ਜੀ ਦੇ ਨਾਮ ਨੂੰ ਉਚਾਰਦੇ। ਇਹ ਸੱਚੇ ਪਾਤਸ਼ਾਹ, ਤੇ ਆਪ ਜੀ ਦੀ ਜਿਹੜੀ ਬਾਣੀ ਹੈ ਨਾ, ਉਹ ਬਾਣੀ ਵੀ ਕੋਇਲ ਵਾਂਗੂ ਮਿੱਠੀ। ਤੇ ਮਾਲਕ, ਤੇ ਜਿਹੜੇ ਆਪ ਜੀ ਦੇ ਸੰਤ ਮਹਾਂਪੁਰਖ ਨੇ, ਉਹ ਪਪੀਹੇ ਦੀ ਨਿਆਈ ਹਰ ਸਮੇਂ ਇਹ ਸੱਚੇ ਪਾਤਸ਼ਾਹ ਤੇਰੇ ਨਾਮ ਨੂੰ ਉਚਾਰਦੇ ਨੇ, ਤੇਰੇ ਵਿੱਚ ਲਵਲੀਨ ਨੇ, ਹਰ ਇੱਕ ਸਮੇਂ ਤੇਰੇ ਗੁਣਾਂ ਨੂੰ ਗਾਉਂਦੇ ਹਨ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਕੋਕਿਲ ਬਾਣੀਆਂ ਗੁਰਸਿੱਖੋ ਕੋਇਲ ਦੀ ਵਾਂਗੂ, ਜਿਨ੍ਹਾਂ ਦੀ ਮਿੱਠੀ ਬਾਣੀ ਹੈ, ਇਸ ਪ੍ਰਕਾਰ ਉਹ ਮਾਲਕ ਦੇ ਨਾਮ ਨੂੰ ਉਚਾਰਦੇ ਹਨ।
ਸਾ ਧਨ ਸਭ ਰਸ ਚੋਲੈ ਅੰਕ ਸਮਾਣੀਆ।
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ, ਉਪਦੇਸ਼ ਦਿੰਦੇ ਨੇ, ਸਾ ਧਨ, ਧਨ ਕਹਿੰਦੇ ਇਸਤਰੀ, ਸੋ ਉਹ ਜਿਹੜੀ ਜੀਵ ਰੂਪ ਇਸਤਰੀ ਹੈ, ਸਭ ਰਸ ਚੋਲੇ ਅੰਕ ਸਮਾਣੀ, ਜਿਹੜੀ ਮਾਲਕ ਦੇ ਸਰੂਪ ਦੇ ਵਿੱਚ ਸਮਾ ਗਈ, ਪਰਮੇਸ਼ਰ ਦੇ ਵਿੱਚ ਭੇਦ ਹੋ ਗਈ। ਗੁਰੂ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ, ਗੁਰਸਿੱਖੋ ਉਸ ਜੀਵ ਰੂਪ ਇਸਤਰੀ ਨੇ ਸਾਰੇ ਰਸ ਪ੍ਰਾਪਤ ਕਰ ਲਏ, ਮਾਲਕ ਸਾਰੇ ਹੀ ਰਸ ਪ੍ਰਾਪਤ ਕਰ ਲਏ ਨੇ, ਉਸ ਨੂੰ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੋ ਗਿਆ ਹੈ।
ਹਰ ਅੰਕ ਸਮਾਣੀ ਜਾਂ ਪ੍ਰਭ ਪਾਣੀ ਸਾ ਸੁਹਾਗਣ ਨਾਰੇ।
ਮਾਲਕ ਬਖਸ਼ਿਸ਼ ਕਰਦੇ ਹੋਏ ਜੀਵ ਨੂੰ ਸਮਝਾਉਂਦੇ ਨੇ, ਗੁਰਸਿੱਖੋ ਹਰ ਅੰਕ ਸਮਾਣੀ, ਅੰਕ ਕਹਿੰਦੇ ਪਰਮੇਸ਼ਰ ਦੇ ਵਿੱਚ ਭੇਦ ਹੋ ਜਾਣਾ, ਮਾਲਕ ਦੇ ਸਰੂਪ ਦੇ ਵਿੱਚ ਲਵਲੀਨ ਹੋ ਜਾਣਾ। ਇਸੇ ਪ੍ਰਕਾਰ ਅੰਕ ਕਿਹੜਾ ਸਮਾਇਆ ਹੈ, ਮਾਲਕ ਦੇ ਵਿੱਚ ਭੇਦ ਹੋਇਆ ਕਿਹੜਾ ਹੈ? ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਜਾ ਪ੍ਰਭ ਭਾਣੀ, ਜਿਹੜੀ ਪਰਮੇਸ਼ਰ ਨੂੰ ਭਾ ਗਈ, ਜਾਂ ਜਿਹੜੇ ਉਸ ਜਿਹੜੇ ਜੀਵ ਉਸ ਮਾਲਕ ਦੇ ਭਾਣੇ ਦੇ ਵਿੱਚ, ਜਿਹੜੇ ਜੀਵ ਪਰਮੇਸ਼ਰ ਦੇ ਭਾਣੇ ਵਿੱਚ ਹਨ, ਕਿਹੜੇ ਨੇ? ਸਾ ਸੁਹਾਗਣ ਨਾਰੇ, ਕਹਿੰਦੇ ਉਹੀ ਸ੍ਰਿਸ਼ਟ ਸੁਹਾਗਣ ਜਿਹੜੀਆਂ ਇਸਤਰੀਆਂ ਨੇ। ਸੁਹਾਗਣਾ ਕਿਹੜੀਆਂ ਨੇ? ਜਿਹੜੀਆਂ ਗੁਰਮੁਖੋ ਪਤੀ ਵਾਲੀਆਂ ਬਣ ਗਈਆਂ। ਤੇ ਪਤੀ ਕਿਹਨਾਂ ਦਾ? ਜਿਹੜਾ ਪਰਮੇਸ਼ਰ ਵਾਹਿਗੁਰੂ ਪਤੀ ਹੈ ਸਾਡਾ। ਜਦੋਂ ਅਸੀਂ ਮਾਲਕ ਦੇ ਬਣ ਜਾਵਾਂਗੇ ਨਾ, ਤੇ ਫਿਰ ਹੀ ਅਸੀਂ ਪਰਮੇਸ਼ਰ ਨੂੰ ਚੰਗੇ ਲੱਗਾਂਗੇ, ਫਿਰ ਹੀ ਪਰਮੇਸ਼ਰ ਵਾਹਿਗੁਰੂ ਨੂੰ ਭਾਵਾਂਗੇ। ਤੇ ਭਾਵਾਂਗੇ ਕਿਵੇਂ? ਜਦੋਂ ਅਸੀਂ ਮਾਲਕ ਦੇ ਭਾਣੇ ਦੇ ਵਿੱਚ ਰਵਾਂਗੇ, ਪਰਮੇਸ਼ਰ ਦੇ ਭਾਣੇ ਦੇ ਵਿੱਚ ਰਵਾਂਗੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਗੁਰਸਿੱਖਾ ਜੋ ਕੁਛ ਹੈ ਉਹ ਪਰਮੇਸ਼ਰ ਦੇ ਭਾਣੇ ਦੇ ਵਿੱਚ ਜਾਣ, ਕਿ ਮਾਲਕ ਜੋ ਕੁਛ ਵੀ ਕਰਨ ਵਾਲਾ ਤੂੰ ਹੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਕਰਨ ਕਰਾਵਨ ਹਰ ਸਵਾਮੀ, ਸਭ ਕੁਛ ਹੀ ਕਰਨ ਵਾਲਾ ਇੱਕ ਅਕਾਲ ਪੁਰਖ ਪਰਮੇਸ਼ਰ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ, ਦੁੱਖ ਦੁੱਖ ਤੇਰਾ ਭਾਣਾ ਹੋਵੇ, ਕਿਸ ਤੈ ਜਾਏ ਰੁਆਈਐ। ਤੇ ਮਾਲਕ ਜੇ ਦੁੱਖ ਵੀ ਆਉਂਦਾ ਹੈ ਨਾ, ਦੁੱਖ ਉਹ ਵੀ ਤੇਰੇ ਭਾਣੇ ਦੇ ਵਿੱਚ ਹੈ, ਤੇ ਜੇ ਸੁੱਖ ਹੈ ਤੇ ਉਹ ਵੀ ਤੇਰੇ ਭਾਣੇ ਦੇ ਵਿੱਚ ਹੈ। ਇਹ ਮਾਲਕ ਹੋਰ ਕਿਹੜਾ ਹੈ ਜਿਸ ਦੇ ਅੱਗੇ ਅਸੀਂ ਜਾ ਕਰਕੇ ਬੇਨਤੀਆਂ ਕਰੀਏ ਤੇਰੇ ਤੋਂ ਬਗੈਰ? ਤੇਰੇ ਤੋਂ ਬਗੈਰ ਤਾਂ ਹੋਰ ਕੋਈ ਵੀ ਨਹੀਂ ਨਾ, ਕਿਉਂਕਿ ਜਿਹੜੀ ਬੇਨਤੀ ਕਰਨੀ ਬਣ ਆਉਂਦੀ ਇੱਕ ਅਕਾਲ ਪੁਰਖ ਪਰਮੇਸ਼ਰ ਅੱਗੇ ਹੀ ਆਉਂਦੀ ਹੈ। ਉਸ ਤੋਂ ਬਗੈਰ ਹੋਰ ਕੋਈ ਵੀ ਨਹੀਂ। ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਗੁਰਸਿੱਖਾ ਉਸ ਪਰਮੇਸ਼ਰ ਦੇ ਭਾਣੇ ਦੇ ਵਿੱਚ ਰਹਿ। ਬਿਰਤੀ ਜਿਹੜੀ ਆ, ਸਮਾਨ ਰੱਖ ਸਮਾਨ, ਇੱਕ ਸਮਾਨ ਬਿਰਤੀ ਬਿਰਤੀ ਰੱਖਣੀ। ਜਦੋਂ ਇੱਕ ਸਮਾਨ ਬਿਰਤੀ ਰੱਖੇਗਾ, ਜੇ ਦੁੱਖ ਆ ਗਿਆ ਤੇ ਹੀ ਜਾਣੀ ਕਿਸੇ ਮਾਲਕ ਕੋਈ ਮਾੜੇ ਕਰਮ ਕੀਤੇ ਹੋਣਗੇ, ਜਿਹੜਾ ਦੁੱਖ ਆਇਆ ਗਿਲਾ ਨਾ ਕਰ। ਦੁੱਖ ਆ ਗਿਆ ਤੇ ਪਰਮੇਸ਼ਰ ਦਾ ਸ਼ੁਕਰਾਨਾ ਕਰਕੇ ਪਰਮੇਸ਼ਰ ਤੂੰ ਬਖਸ਼ਿਸ਼ ਕੀਤੀ ਹੈ, ਮਾਲਕ ਨੂੰ ਨਾ ਭੁੱਲ। ਇਸ ਤਰ੍ਹਾਂ ਭਾਣੇ ਦੇ ਵਿੱਚ ਰਹਿ ਪਰਮੇਸ਼ਰ ਵਾਹਿਗੁਰੂ ਦੇ, ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਉਸ ਮਾਲਕ ਵਾਹਿਗੁਰੂ ਦੇ ਹੁਕਮ ਦੇ ਵਿੱਚ ਹਨ, ਗੁਰਮੁਖੋ ਜਿਹੜੇ ਉਸ ਪਰਮੇਸ਼ਰ ਵਾਹਿਗੁਰੂ ਦੇ ਭਾਣੇ ਦੇ ਵਿੱਚ ਨੇ, ਜਿਹੜੇ ਪਰਮੇਸ਼ਰ ਨੂੰ ਭਾ ਜਾਂਦੇ ਨੇ, ਮਾਲਕ ਵਡਿਆਈਆਂ ਵੀ ਉਹਨਾਂ ਹੀ ਦਿੰਦਾ। ਜੋ ਤਿਸ ਭਾਵੈ ਦੇ ਵਡਿਆਈ, ਜੇ ਭਾਵੈ ਦੇ ਸਜਾਏ। ਮਾਲਕ ਜੇ ਤੈਨੂੰ ਭਾਵੇ ਤੇ ਤੂੰ ਵਡਿਆਈ ਦੇ ਦਿੰਦਾ, ਤੇ ਸੱਚੇ ਪਾਤਸ਼ਾਹ ਜੇ ਤੈਨੂੰ ਭਾ ਜਾਵੇ ਤੇ ਤੂੰ ਸਜਾ ਦਿੰਦਾ। ਜਿਵੇਂ ਤੈਨੂੰ ਭਾਉਂਦਾ ਤੂੰ ਉਵੇਂ ਕਰਦਾ। ਜਿਹੜਾ ਗੁਰਮੁਖੋ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ ਨਾ, ਮਾਲਕ ਉਸ ਨੂੰ ਵਡਿਆਈਆਂ ਬਖਸ਼ਦਾ। ਜਿਹੜਾ ਉਹਦੇ ਹੁਕਮ ਚੋਂ ਬਾਹਰ ਹੋ ਗਿਆ, ਉਸ ਨੂੰ ਸਜ਼ਾ ਪ੍ਰਾਪਤ ਹੁੰਦੀ ਸਜ਼ਾ। ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਸੋ ਸਿੱਖ ਸਖਾ ਬੰਧਤ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਨ ਭਾਣੇ ਜੋ ਚੱਲੇ, ਵਿਛੜ ਚੋਟਾਂ ਖਾਵੇ। ਉਹ ਜਿਹੜਾ ਸਖਾ ਬੰਧਤ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਗੁਰੂ ਦੇ ਭਾਣੇ ਦੇ ਵਿੱਚ ਹੈ, ਗੁਰੂ ਦੇ ਹੁਕਮ ਦੇ ਵਿੱਚ ਹੈ, ਜਿਹੜਾ ਆਪਣੇ ਭਾਣੇ ਦੇ ਵਿੱਚ ਚੱਲਦਾ ਨਾ, ਆਪਣੇ ਭਾਣੇ ਜੋ ਚੱਲੇ, ਵਿਛੜ ਚੋਟਾਂ ਖਾਵੇ। ਉਹ ਮਾਲਕ ਤੋਂ ਵਿਛੜਦਾ, ਅਨੇਕਾਂ ਪ੍ਰਕਾਰ ਦੀਆਂ ਉਹਨੂੰ ਚੋਟਾਂ ਪੈਂਦੀਆਂ। ਜਿਹੜਾ ਹੁਕਮ ਦੇ ਵਿੱਚ ਨਹੀਂ, ਉਸ ਨੇ ਸਜ਼ਾ ਪ੍ਰਾਪਤ ਕੀਤੀ। ਜਿਹੜਾ ਹੁਕਮ ਚ ਹੈ, ਜਿਸ ਨੇ ਪਰਮੇਸ਼ਰ ਦੇ ਬਚਨ ਨੂੰ ਮੰਨ ਲਿਆ, ਗੁਰਸਿੱਖੋ ਉਸ ਨੂੰ ਸੁੱਖ ਦੀ ਪ੍ਰਾਪਤੀ ਹੋ ਗਈ। ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ। ਗੁਰੂ ਪਾਤਸ਼ਾਹ ਮਹਾਰਾਜ ਜੀ ਜਿੱਥੇ ਜੀਵਾਂ ਦਾ ਉਧਾਰ ਕਰ ਰਹੇ ਨੇ, ਬੇਅੰਤ ਲੋਕਾਂ ਦਾ ਉਧਾਰ ਕਰਦੇ ਨੇ, ਅਨੇਕਾਂ ਹੀ ਗੁਰਸਿੱਖ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਰਹਿ ਕਰਕੇ ਸੇਵਾ ਕਰਦੇ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਰਹਿ ਕਰਕੇ ਬੇਅੰਤ ਵਡਿਆਈਆਂ ਪ੍ਰਾਪਤ ਕੀਤੀਆਂ, ਬੇਅੰਤ ਵਰ ਲਏ, ਬੇਅੰਤ ਸੁੱਖ ਪ੍ਰਾਪਤ ਹੋਏ। ਗੁਰਮੁਖੋ ਰੋਗੀਆਂ ਦੇ ਰੋਗ ਦੂਰ ਹੋ ਗਏ, ਐਸੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਸਨ। ਗੁਰੂ ਕੀ ਹਜ਼ੂਰੀ ਦੇ ਵਿੱਚ ਇੱਕ ਸਿੱਖ ਆਇਆ, ਆਇਆ ਤੇ ਸੇਵਾ ਕਰਨਾ, ਪਰ ਸੇਵਾ ਕਦੇ ਕੀਤੀ ਹੀ ਨਹੀਂ। ਸੌ ਛੱਡਣਾ ਤੇ ਲੰਗਰਾਂ ਦੇ ਵਿੱਚੋਂ ਪ੍ਰਸ਼ਾਦਾ ਛਕ ਛੱਡਣਾ, ਬਿਰਤੀ ਇਹੋ ਜਿਹੀ ਧਾਰਨ ਕੀਤੀ ਹੋਈ ਹੈ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰਮੁਖੋ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਸੇਵਾ ਕਰਨ ਦੀ ਜਾਚ ਦੱਸੀ ਸਨ, ਆਪ ਬੇਅੰਤ ਸੇਵਾ ਕੀਤੀ ਗੁਰੂ ਪਾਤਸ਼ਾਹ ਜੀ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਵੱਲ ਵੇਖ ਕਰਕੇ ਜਿਹੜੇ ਗੁਰੂ ਸਾਹਿਬ ਜੀ ਦੇ ਪਾਸ ਗੁਰਸਿੱਖ ਰਿਹਾ ਕਰਦੇ ਸਨ, ਉਹਨਾਂ ਵੀ ਬਹੁਤ ਜ਼ਿਆਦਾ ਸੇਵਾ ਕੀਤੀ। ਜਦੋਂ ਉਹਨਾਂ ਗੁਰਸਿੱਖਾਂ ਨੇ ਇਸ ਨੂੰ ਵੇਖਿਆ ਕਿ ਕੋਈ ਸੇਵਾ ਨਹੀਂ ਕਰਦਾ, ਗੁਰੂ ਕੀ ਹਜ਼ੂਰੀ ਦੇ ਵਿੱਚ ਆਇਆ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆ ਗਿਆ, ਇਸ ਕਰਕੇ ਜਿਹਨੇ ਸੇਵਾ ਨਾ ਕੀਤੀ, ਸਿਮਰ ਨਾ ਕੀਤਾ, ਇਸ ਦਾ ਭਲਾ ਨਹੀਂ ਹੋਵੇਗਾ। ਤੋ ਗੁਰਮੁਖੋ ਉਸ ਵੇਲੇ, ਕਿਉਂਕਿ ਜਿਹੜੇ ਮਹਾਂਪੁਰਖ ਹੁੰਦੇ ਆ ਨਾ, ਉਹਨਾਂ ਦੇ ਹਿਰਦੇ ਚ ਹੁੰਦਾ ਜਿਹੜਾ ਆਇਆ ਤੋ ਇਥੋਂ ਕੋਈ ਲਾਹਾ ਲੈ ਜਾਵੇ ਕਰਕੇ, ਬਾਬਾ ਬੁੱਢਾ ਜੀ ਨੇ ਉਸ ਗੁਰਸਿੱਖ ਨੂੰ ਬੇਨਤੀ ਕੀਤੀ, ਗੁਰਸਿੱਖਾ ਤੂੰ ਇਸ ਕਮਰੇ ਦੇ ਵਿਚ ਸੁੱਤਾ ਰਹਿੰਦਾ, ਕੋਈ ਸੇਵਾ ਨਹੀਂ ਕਰਦਾ, ਨਾ ਸਿਮਰਨ ਕਰਦਾ, ਤੇ ਮੇਰੀ ਮਨ ਗੁਰੂ ਕੇ ਲੰਗਰਾਂ ਦੇ ਵਿਚ ਜਾਂ ਹੋਰ ਕੋਈ ਸੇਵਾ ਲੈ ਲਓ, ਸੇਵਾ ਕਰਿਆ ਕਰ। ਬਾਬਾ ਬੁੱਢਾ ਜੀ ਨੂੰ ਜਵਾਬ ਦਿੱਤਾ, ਬਾਬਾ ਬੁੱਢਾ ਜੀ ਨੇ ਜਵਾਬ ਦੇਣ ਲੱਗੇ, ਕਹਿਣ ਲੱਗੇ ਕਿ ਠੀਕ ਹੈ, ਸੇਵਾ ਤਾਂ ਕਰਾਂਗਾ, ਪਰ ਜਿਸ ਦਿਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਕਹਿਣਗੇ ਉਸ ਦਿਨ ਸੇਵਾ ਕਰਾਂਗਾ। ਤੋ ਬਾਬਾ ਬੁੱਢਾ ਜੀ ਵੀ ਚਲੇ ਗਏ ਕਿ ਅਜੇ ਇਹਦੇ ਕਰਮਾਂ ਦੇ ਵਿਚ ਲੱਗਦਾ ਸੇਵਾ ਨਹੀਂ, ਸਮਾਂ ਬਤੀਤ ਹੋਇਆ ਹੈ। ਇਸੇ ਤਰ੍ਹਾਂ ਕਮਰੇ ਦੇ ਵਿਚ ਸੌ ਛੱਡਣਾ ਤੇ ਲੰਗਰ ਛਕ ਛੱਡਣਾ, ਹੁਣ ਇੱਕ ਦਿਨ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਸ ਦੇ ਕਮਰੇ ਦੇ ਸਾਹਮਣੇ ਦਰਵਾਜੇ ਦੇ ਸਾਹਮਣੇ ਹੀ ਦੀਵਾਨ ਲਗਾਇਆ। ਗੁਰੂ ਪਾਤਸ਼ਾਹ ਮਹਾਰਾਜ ਜੀ ਸਾਹਮਣੇ ਬੈਠੇ ਨੇ ਤੇ ਇਸ ਨੂੰ ਪਤਾ ਨੀ ਅੰਦਰ ਸੁੱਤਾ। ਗੁਰਸਿੱਖ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਨੇ ਤੋ ਗੁਰਮੁਖ ਉੱਠਿਆ ਤੇ ਲੰਗਰ ਛਕ ਕੇ ਆਉਂਦੇ ਆ। ਦਰਵਾਜਾ ਖੋਲਿਆ, ਸਾਹਮਣੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਬੈਠੇ। ਹੁਣ ਨਾ ਪਿੱਛੇ ਮੁੜਨ ਜੋਗਾ ਨਾ ਅੱਗੇ ਜਾਣ ਜੋਗਾ ਸੋਚ ਰਿਹਾ ਹੁਣ ਕੀ ਕਰਾਂ। ਫਿਰ ਚਲੇ ਗਿਆ, ਗੁਰੂ ਸਾਹਿਬ ਜੀ ਨੂੰ ਜਾ ਕਰਕੇ ਨਮਸਕਾਰ ਕੀਤੀ, ਸਤਿਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਹੈ। ਤੇ ਜਦੋਂ ਨਮਸਕਾਰ ਕੀਤੀ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਗੁਰਸਿੱਖਾ ਕਿੱਥੋਂ ਆਇਆ? ਗੁਰੂ ਪਾਤਸ਼ਾਹ ਜੀ, ਮੈਂ ਤੇ ਇੱਥੇ ਰਹਿੰਦਾ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਤੈਨੂੰ ਕਦੀ ਅਸੀਂ ਦੇਖਿਆ ਨਹੀਂ, ਜੇ ਤੂੰ ਇੱਥੇ ਰਹਿਣਾ ਹੈ ਤੈਨੂੰ ਨਾ ਹੀ ਕਦੀ ਕੋਈ ਸੇਵਾ ਕਰਦਿਆਂ ਵੇਖਿਆ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਹੱਥ ਜੋੜ ਕੇ ਕਹਿਣ ਲੱਗਾ ਕਿ ਸੱਚੇ ਪਾਤਸ਼ਾਹ, ਆਪ ਜੀ ਦੇ ਸਿੱਖਾਂ ਨੇ ਮੈਨੂੰ ਸੇਵਾ ਕਰਨ ਵਾਸਤੇ ਬਹੁਤ ਵਾਰ ਕਿਹਾ ਕਿ ਸੇਵਾ ਕਰਿਆ ਕਰ, ਪਰ ਮੈਂ ਸੋਚਿਆ ਇਹਨਾਂ ਸਾਰਿਆਂ ਨੂੰ ਕਿਹਾ ਕਿ ਜਿਸ ਦਿਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮੈਨੂੰ ਆਪ ਕਹਿਣਗੇ ਨਾ ਸੇਵਾ ਕਰਨ ਵਾਸਤੇ, ਤੇ ਮੈਂ ਉਸ ਦਿਨ ਹੀ ਆਪ ਹੀ ਸੇਵਾ ਕਰਾਂਗਾ ਜਿਸ ਦਿਨ ਗੁਰੂ ਸਾਹਿਬ ਕਹਿਣਗੇ। ਸਤਿਗੁਰੂ ਮਹਾਰਾਜ ਜੀ ਨੇ ਫਿਰ ਉਸ ਸਮੇਸੇ ਤਾਈ ਬਚਨ ਉਚਾਰਿਆ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖਾ, ਅਸੀਂ ਹੁਣ ਤੈਨੂੰ ਸੇਵਾ ਕਰਨ ਵਾਸਤੇ ਕੀ ਕਹਿਣਾ, ਤੇਰਾ ਤਾਂ ਸਮਾਂ ਨੇੜੇ ਹੈ, ਪਰ ਫੇਰ ਵੀ ਇੱਕ ਵਿਧੀ ਹੈ, ਜੇ ਤੂੰ ਹੋਰ ਸੇਵਾ ਨਹੀਂ ਕਰ ਸਕਿਆ ਤੇ ਜਾ ਇੱਥੋਂ ਲੱਕੜਾਂ ਲੈ ਜਾ, ਜੰਗਲ ਦੇ ਵਿੱਚ ਚਲੇ ਜਾ ਤੇ ਉੱਥੇ ਜਾ ਕਰਕੇ ਇਹਨਾਂ ਲੱਕੜਾਂ ਨੂੰ ਬਾਲ ਕੇ ਤੇ ਇਸ ਦੇ ਵਿੱਚ ਛਾਲ ਮਾਰ ਦੇ, ਇੰਨੀ ਸੇਵਾ ਤੈਨੂੰ ਦਿੱਤੀ ਹੈ ਕਰ ਲੈ। ਸਤ ਬਚਨ ਆਖਿਆ, ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਚੁੱਲ ਪਿਆ, ਲੱਕੜਾਂ ਚੁੱਕੀਆਂ ਨੇ, ਜੰਗਲ ਦੇ ਵਿੱਚ ਗਿਆ, ਇਕੱਠੀਆਂ ਕੀਤੀਆਂ ਲੱਕੜਾਂ। ਗੁਰਮੁਖ ਉਹਨਾਂ ਲੱਕੜਾਂ ਨੂੰ ਇਕੱਠੀਆਂ ਕਰਕੇ ਤੇ ਅੱਗ ਬਾਲ ਲਈ। ਹੁਣ ਅੱਗ ਬਾਲ ਕਰਕੇ ਤੇ ਉਹਦੇ ਚਾਰ ਸਫੇਰੇ ਪਰਿਕਰਮਾ ਕਰ ਰਿਹਾ, ਪਰਿਕਰਮਾ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ ਇਹਦੇ ਵਿੱਚ ਛਾਲ ਮਾਰ ਦਈ। ਫਿਰ ਸੋਚਦਾ ਹੈ ਕਿ ਸਿੱਖਾਂ ਨੇ ਚੰਗਾ ਨਹੀਂ ਕੀਤਾ, ਗੁਰੂ ਪਾਤਸ਼ਾਹ ਜੀ ਅੱਗੇ ਸ਼ਿਕਾਇਤਾਂ ਲਾਈਆਂ ਹੋਣਗੀਆਂ ਤੇ ਗੁਰੂ ਸਾਹਿਬ ਨੇ ਤਾਂ ਮੈਨੂੰ ਸੜਨ ਵਾਸਤੇ ਕਹਿ ਦਿੱਤਾ। ਹੁਣ ਉਸ ਅੱਗ ਦੇ ਚਾਰ ਸਫੇਰੇ ਤੁਰਿਆ ਫਿਰਦਾ। ਇੰਨੇ ਚਿਰ ਨੂੰ ਗੁਰਮੁਖ ਇੱਕ ਚੋਰ ਹੈ, ਤੋ ਚੋਰ ਜਿਹੜਾ ਨਾ ਉਹ ਚਲਦਾ ਚਲਦਾ ਇੱਥੇ ਪਹੁੰਚਿਆ ਤੇ ਉਸਨੇ ਵੇਖਿਆ ਕਿ ਵੇਖਣ ਨੂੰ ਤਾਂ ਗੁਰੂ ਕਾ ਸਿੱਖ ਲੱਗਦਾ ਹੈ ਪਰ ਅੱਗ ਬਾਲ ਕੇ ਪਰਿਕਰਮਾ ਕਰੀ ਜਾ ਰਿਹਾ। ਪੁੱਛਿਆ, ਕਹਿਣ ਲੱਗਾ, ਭਈ ਵੇਖਣ ਨੂੰ ਗੁਰੂ ਕਾ ਸਿੱਖ ਲੱਗਦਾ ਹੈ ਪਰ ਅੱਗ ਬਾਲ ਕੇ ਪਰਿਕਰਮਾ ਕਰ ਰਿਹਾ, ਕੀ ਗੱਲ ਹੈ? ਫਿਰ ਆਪਣੇ ਮਨ ਦੀ ਜਿਹੜੀ ਗੱਲ ਸੀ ਉਹ ਕੱਢਣ ਲੱਗਾ ਬਾਹਰ। ਕਹਿਣ ਲੱਗਾ ਕਿ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਗੁਰਸਿੱਖਾਂ ਨੇ ਮੇਰੀਆਂ ਸ਼ਿਕਾਇਤਾਂ ਲਾਈਆਂ, ਤਾਂ ਉਹਨਾਂ ਦੇ ਪਾਸ ਰਹਿੰਦਾ ਸੀ, ਮੈਂ ਸੋਚਿਆ ਕਿ ਜਦੋਂ ਗੁਰੂ ਸਾਹਿਬ ਕਹਿਣਗੇ ਉਦੋਂ ਹੀ ਸੇਵਾ ਕਰਾਂਗਾ, ਪਰ ਉਹਨਾਂ ਸ਼ਿਕਾਇਤਾਂ ਲਵਾ ਕਰਕੇ ਗੁਰੂ ਸਾਹਿਬ ਦੇ ਪਾਸੇ ਬਚਨ ਕਢਵਾ ਦਿੱਤਾ ਹੈ ਕਿ ਜੰਗਲ ਦੇ ਵਿੱਚ ਜਾ ਜਾ ਕਰਕੇ ਲੱਕੜਾਂ ਇਕੱਠੀਆਂ ਕਰਕੇ ਅੱਗ ਲਾ ਕਰਕੇ ਤੇ ਵਿੱਚ ਛਾਲ ਮਾਰ ਦੇਵੇ। ਉਸ ਸਮੇਂ ਗੁਰਮੁਖੋ, ਇਹ ਜਿਹੜਾ ਚੋਰ ਸੀ ਨਾ, ਇਹ ਕਹਿਣ ਲੱਗਾ ਕਿ ਜੇ ਤੇਰਾ ਸੜਨ ਨੂੰ ਜੀ ਨਹੀਂ ਨਾ ਕਰਦਾ, ਜੇ ਤੂੰ ਗੁਰੂ ਕਾ ਬਚਨ ਨਹੀਂ ਮੰਨ ਸਕਦਾ ਤੇ ਵੇਖ ਮੈਂ ਧਨ ਕਿੰਨਾ ਲੈ ਕਰਕੇ ਆਇਆ, ਇੰਨਾ ਧਨ ਲੈ ਕਰਕੇ ਆਇਆ ਤੇ ਧਨ ਲੈ ਲੈ ਮੇਰੇ ਪਾਸੋਂ, ਗੁਰੂ ਕਾ ਬਚਨ ਮੈਨੂੰ ਦੇ ਦੇ। ਤੋ ਗੁਰਮੁਖੋ, ਉਸ ਵੇਲੇ ਇਹ ਮਨੁੱਖ ਲਾਲਚੀ ਸੀ, ਧਨ ਲਿਆ, ਕਹਿਣ ਲੱਗਾ ਠੀਕ ਹੈ ਮੈਨੂੰ ਹੋਰ ਕੀ ਚਾਹੀਦਾ, ਇੱਕ ਤੇ ਮੈਂ ਸੜਨੋਂ ਬਚਦਾ ਤੇ ਦੂਜਾ ਮੈਨੂੰ ਧਨ ਲੱਭਦਾ। ਧਨ ਲੈ ਕੇ ਤੁਰ ਪਿਆ, ਇਸ ਗੁਰਸਿੱਖ ਨੇ ਕਹਿੰਦੇ ਮਗਰੋਂ ਛਾਲ ਮਾਰੀ ਉਸ ਅੱਗ ਦੇ ਵਿੱਚ, ਕਹਿੰਦੇ ਸੜਿਆ ਨੇ, ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਸ ਚਲੇ ਗਿਆ। ਸਤਿਗੁਰੂ ਸਾਹਿਬ ਜੀ ਨੇ ਆਖਿਆ, ਗੁਰਸਿੱਖਾ, ਬੇਨਤੀ ਕੀਤੀ ਮਾਲਕ ਮੈਂ ਅੱਗ ਚ ਸੜਿਆ ਕਿਉਂ ਨੀ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਤੇਰੇ ਕੀਤੇ ਹੋਏ ਮਾੜੇ ਕਰਮ ਸੜ ਗਏ, ਤੇਰੇ ਮਾੜੇ ਕਰਮ ਸੜ ਗਏ ਨੇ, ਤੇਰੇ ਕੀਤੇ ਹੋਏ ਪਾਪ ਸੜ ਗਏ, ਇੱਥੇ ਰਹਿ ਕਰਕੇ ਸੇਵਾ ਕਰ। ਸੋ ਗੁਰਮੁਖ ਜਿਹੜਾ ਧਨ ਲੈ ਕਰਕੇ ਗਿਆ ਨਾ ਧਨ, ਤੇ ਜਿਸ ਨੇ ਧਨ ਖੜਿਆ, ਪਿੱਛੇ ਉਹਦੇ ਆ ਰਹੇ ਸਨ ਸੈਨਿਕ ਜਿਸ ਰਾਜ ਦਾ ਧਨ ਚੁਰਾਇਆ ਤੇ ਫੜਿਆ ਗਿਆ, ਫੜਨ ਤੋਂ ਉਪਰੰਤ ਇਸ ਨੂੰ ਫਾਂਸੀ ਦੇ ਦਿੱਤੀ ਗਈ। ਇਸ ਕਰਕੇ ਜਿਹੜਾ ਤੇ ਪਰਮੇਸ਼ਰ ਦੇ ਬਚਨ ਦੇ ਅਨੁਸਾਰ ਜਿਹੜਾ ਮਾਲਕ ਦੇ ਭਾਣੇ ਦੇ ਵਿੱਚ ਹੈ, ਮਾਲਕ ਦੇ ਹੁਕਮ ਦੇ ਵਿੱਚ ਹੈ, ਗੁਰਮੁਖੋ ਉੱਥੇ ਤੇ ਜਿਹੜਾ ਹੁਕਮ ਦੇ ਵਿੱਚ ਆ ਗਿਆ, ਭਾਵੇਂ ਕੋਈ ਪਾਪੀ ਆ ਗਿਆ ਨਾ, ਭਾਣੇ ਚ ਆ ਗਿਆ, ਜਿਸ ਨੇ ਗੁਰੂ ਦਾ ਬਚਨ ਕਮਾ ਲਿਆ, ਉੱਥੇ ਪਰਮੇਸ਼ਰ ਦੇ ਵਿੱਚ ਭੇਦ ਹੋ ਗਿਆ, ਮਾਲਕ ਦੇ ਵਿੱਚ ਭੇਦ ਹੋ ਗਿਆ। ਤੇ ਜਿਹੜਾ ਪਰਮੇਸ਼ਰ ਦੇ ਭਾਣੇ ਤੋਂ ਬਾਹਰ ਹੈ, ਜਿਹੜਾ ਮਾਲਕ ਦੇ ਹੁਕਮ ਤੋਂ ਬਾਹਰ ਹੋ ਗਿਆ, ਗੁਰਮੁਖੋ ਉਸ ਨੇ ਇਸ ਲੋਕ ਚ ਵੀ ਦੁੱਖ ਪ੍ਰਾਪਤ ਕੀਤਾ ਤੇ ਪਰਲੋਕ ਦੇ ਵਿੱਚ ਵੀ ਦੁੱਖ ਪ੍ਰਾਪਤ ਕੀਤਾ। ਇਸ ਤਰ੍ਹਾਂ ਕਿਸ ਤਰ੍ਹਾਂ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਨੇ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਹੇ ਸਿੱਖੋ, ਜੋ ਵੀ ਸੁੱਖ ਤੇ ਦੁੱਖ ਹੈ ਨਾ, ਉਹ ਮਾਲਕ ਦੇ ਹੁਕਮ ਦੇ ਵਿੱਚ ਹੈ। ਜੇ ਮਾਲਕ ਦੇ ਹੁਕਮ ਨੂੰ ਮੰਨਾਂਗੇ ਸੁੱਖ ਦੀ ਪ੍ਰਾਪਤੀ ਹੈ, ਤੇ ਜੇ ਗੁਰਸਿੱਖੋ ਹੁਕਮ ਨਾ ਮੰਨਿਆ ਤੇ ਫਿਰ ਦੁੱਖ ਦੀ ਪ੍ਰਾਪਤੀ ਹੋਵੇਗੀ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ, ਦੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਕਹਿੰਦੇ ਜਿਹੜਾ ਗੁਰੂ ਦੇ ਭਾਣੇ, ਗੁਰੂ ਦੇ ਹੁਕਮ ਦੇ ਵਿੱਚ ਆ ਗਿਆ, ਉਹੀ ਸਖਾ ਹੈ, ਸਿੱਖ ਹੈ। ਆਪਣ ਭਾਣਾ ਜੋ ਚੱਲੇ, ਵਿਛੜ ਚੋਟਾਂ ਖਾ, ਵਿਛੜ ਕੇ ਚੋਟਾਂ ਖਾਂਦਾ, ਦਰ ਦਰ ਦੀਆਂ ਚੋਟਾਂ ਪੈਂਦੀਆਂ ਹਨ। ਇਸ ਕਰਕੇ ਇਹ ਸੱਚੇ ਪਾਤਸ਼ਾਹ, ਦੁੱਖ ਦੁੱਖ ਤੇਰੀ ਆਗਿਆ ਪਿਆਰੇ, ਦੂਜੀ ਨਾਹੀ ਜਾਏ, ਜੋ ਤੂੰ ਕਰਾਵੈ ਸੋ ਕਰੀ ਪਿਆਰੇ, ਅਵਰ ਕਿਛ ਕਰ ਨਾ ਜਾਏ। ਇਹ ਮਾਲਕ ਸੁੱਖ ਤੇ ਦੁੱਖ ਸਭ ਕੁਛ ਤੇਰੀ ਆਗਿਆ ਦੇ ਵਿੱਚ ਹੈ, ਇਹ ਮਾਲਕ ਸਭ ਕੁਛ ਹੀ ਤੇਰੇ ਹੁਕਮ ਦੇ ਵਿੱਚ ਹੈ, ਜਿਸ ਨੂੰ ਤੂੰ ਚਾਹਵੇਂ ਉਸ ਨੂੰ ਤੂੰ ਉਜੜੇ ਰਸਤੇ ਵਿੱਚ ਪਾ ਦੇਵੇਂ, ਤੇ ਜਿਸ ਨੂੰ ਚਾਹਵੇਂ ਉਸ ਨੂੰ ਹੇ ਮਾਲਕ ਤੂੰ ਰਾਹ ਵਿਖਾ ਦਿੰਦਾ, ਇਹ ਤੇਰੇ ਭਾਣੇ ਦੇ ਵਿੱਚ ਹੈ। ਇਹ ਸੱਚੇ ਪਾਤਸ਼ਾਹ, ਭਾਣੇ ਉਜੜ ਭਾਣੇ ਰਾਹ ਭਾਣੇ ਹਰ ਗੁਣ ਗੁਰਮੁਖ ਗਾਵਾ, ਭਾਣੇ ਦੇ ਵਿੱਚ ਹੀ ਉਜੜ ਹੈ, ਉਜਾੜ ਹੈ, ਭਾਣੇ ਰਾਹ, ਹੇ ਮਾਲਕ ਤੇਰੇ ਭਾਣੇ ਦੇ ਵਿੱਚ ਹੀ ਰਾਹ ਪ੍ਰਾਪਤ ਹੁੰਦਾ। ਇਹ ਮਾਲਕ ਭਾਣੇ ਪਰਮ ਭਵੈ ਬਹੁ ਜੋਨੀ, ਸਭ ਕੁਛ ਤਿਸੈ ਰਜਾਈ ਜੀਓ, ਸਭ ਕੁਛ ਤੇਰੇ ਹੁਕਮ ਦੇ ਵਿੱਚ ਹੈ, ਇਹ ਮਾਲਕ ਤੇਰੇ ਹੁਕਮ ਦੇ ਵਿੱਚ। ਇਸ ਕਰਕੇ ਹੇ ਸੱਚੇ ਪਾਤਸ਼ਾਹ, ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ, ਸਭ ਕੁਛ ਤੇਰਾ ਭਾਣਾ। ਨਾ ਤੇ ਕੋਈ ਮੂਰਖ ਹੈ ਤੇ ਨਾ ਹੀ ਕੋਈ ਸਿਆਣਾ, ਸਾਰੇ ਸੰਸਾਰ ਦੇ ਉੱਤੇ ਸੱਚੇ ਪਾਤਸ਼ਾਹ ਤੇਰਾ ਭਾਣਾ ਵਰਤ ਰਿਹਾ, ਤੇਰਾ ਭਾਣਾ, ਇਹ ਮਾਲਕ ਤੇਰਾ ਭਾਣਾ ਵਰਤਦਾ। ਇਸ ਕਰਕੇ ਅਗਮ ਅਗੋਚਰ ਬੇਅੰਤ ਅਥਾਹ, ਤੇਰੀ ਕੀਮਤ ਕਹਿਣ ਨਾ ਜਾਈ ਜੀਓ, ਇਹ ਮਾਲਕ ਤੂੰ ਸਭ ਤੋਂ ਉੱਚਾ ਹੈ, ਤੇਰੀ ਕੀਮਤ ਨਹੀਂ ਪਾਈ ਜਾ ਸਕਦੀ। ਇਸ ਕਰਕੇ ਸੱਚੇ ਪਾਤਸ਼ਾਹ, ਤੇਰਾ ਜਿਹੜਾ ਭਾਣਾ ਹੈ ਨਾ, ਉਹ ਸਭ ਤੋਂ ਉੱਚਾ ਹੈ, ਕਿਉਂਕਿ ਸਭ ਕੋਈ ਤੇਰੇ ਭਾਣੇ ਨੂੰ ਮੰਨਦਾ, ਹਰੇ ਕੋਈ ਮੰਨਦਾ। ਇਸ ਕਰਕੇ ਜਿਸ ਤਰੀਕੇ ਦੇ ਨਾਲ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਨਾ ਗੁਰਸਿੱਖ ਨੇ, ਸੱਚੇ ਪਾਤਸ਼ਾਹ ਇਹ ਦੱਸੋ ਕਿ ਭਾਣਾ ਕਿਵੇਂ ਮੰਨਿਆ ਜਾਂਦਾ, ਕੋਈ ਹੈ ਗੁਰਸਿੱਖ ਜਿਹੜਾ ਆਪ ਜੀ ਦੇ ਭਾਣੇ ਦੇ ਵਿੱਚ ਰਹਿੰਦਾ? ਉਹ ਸਵੇਰੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖਾ ਜਾ ਇੱਥੋਂ ਗੁਜਰਾਤ ਦੇ ਵਿੱਚ ਚਲੇ ਜਾਈ, ਸਾਡੇ ਭਾਈ ਭਿਖਾਰੀ ਜੀ ਨੂੰ ਮਿਲੀ, ਉੱਥੇ ਜਾ ਗਿਆ, ਉੱਥੇ ਭਾਈ ਭਿਖਾਰੀ ਜੀ ਨੂੰ ਅੱਗੇ ਮਿਲਿਆ ਜਾ ਕਰਕੇ, ਤੇ ਭਾਈ ਭਿਖਾਰੀ ਜੀ ਤੱਪੜ ਸੀ ਰਹੇ ਨੇ ਤੱਪੜ, ਤੇ ਉਹ ਸਮੇਂ ਜਦੋਂ ਗੁਰੂ ਸਾਹਿਬ ਜੀ ਦੇ ਹੁਕਮ ਦੇ ਅਨੁਸਾਰ ਭਾਈ ਭਿਖਾਰੀ ਜੀ ਦੇ ਪਾਸ ਪਹੁੰਚਿਆ, ਤੇ ਭਾਈ ਭਿਖਾਰੀ ਜੀ ਨੂੰ ਬੇਨਤੀ ਕੀਤੀ ਕਿ ਮੈਂ ਸਤਿਗੁਰੂ ਸਾਹਿਬ ਜੀ ਨੂੰ ਪੁੱਛਿਆ ਸੀ ਕਿ ਮੈਨੂੰ ਦੱਸੋ ਕਿ ਭਾਣੇ ਦੇ ਵਿੱਚ ਕਿਵੇਂ ਰਹੀਦਾ। ਤੇ ਉਸ ਵੇਲੇ ਭਾਈ ਭਿਖਾਰੀ ਜੀ ਕਹਿਣ ਲੱਗੇ ਕਿ ਮੇਰੇ ਪੁੱਤਰ ਦੀ ਸ਼ਾਦੀ ਹੈ, ਸ਼ਾਦੀ ਹੋ ਲੈਣ ਦੇ ਬਾਅਦ ਦੇ ਵਿੱਚ ਤੈਨੂੰ ਇਸ ਪ੍ਰਸ਼ਨ ਦਾ ਉੱਤਰ ਦੇ ਦੇਵਾਂਗਾ, ਸ਼ਾਦੀ ਹੋਈ ਹੈ। ਗੁਰਮੁਖੋ ਉਸ ਵੇਲੇ ਸ਼ਾਦੀ ਜਿਸ ਸਮੇਂ ਹੋਈ, ਤੇ ਸ਼ਾਦੀ ਹੁੰਦਿਆਂ ਸਾਰੀ ਜਿਸ ਤਰ੍ਹਾਂ ਭਾਈ ਭਿਖਾਰੀ ਜੀ ਦਾ ਪੁੱਤਰ ਘਰ ਦੇ ਵਿੱਚ ਆਇਆ, ਪੇਟ ਦੇ ਵਿੱਚ ਦਰਦ ਹੋਇਆ ਤੇ ਸਰੀਰ ਛੱਡ ਗਿਆ। ਹੁਣ ਜਿਸ ਸਮੇਂ ਆਇਆ ਸੀ ਉਹ ਗੁਰਸਿੱਖ ਉਸ ਨੇ ਭਾਈ ਭਿਖਾਰੀ ਨੂੰ ਤੱਪੜ ਸਿੰਦਿਆਂ ਵੇਖਿਆ ਸੀ ਤੇ ਉਹੀ ਜਿਹੜਾ ਤੱਪੜ ਹੈ ਨਾ ਉਹੀ ਫਿਰ ਲੋਕਾਂ ਦੇ ਬਹਿਣ ਵਾਸਤੇ ਭਾਈ ਭਿਖਾਰੀ ਜੀ ਨੇ ਥੱਲੇ ਵਿਛਾ ਦਿੱਤਾ। ਉਹ ਸਿੱਖ ਕਹਿਣ ਲੱਗਾ ਭਾਈ ਭਿਖਾਰੀ ਜੀ ਨੂੰ ਕਿ ਜੇ ਤੁਹਾਨੂੰ ਪਤਾ ਸੀ ਕਿ ਮੇਰੇ ਪੁੱਤਰ ਨੇ ਸਵੇਰੇ ਸਰੀਰ ਛੱਡ ਜਾਣਾ, ਕੱਲ ਸਰੀਰ ਛੱਡ ਦੇਣਾ, ਤਾਂ ਤੁਸੀਂ ਫੇਰ ਇਸ ਦੀ ਸ਼ਾਦੀ ਕਿਉਂ ਕੀਤੀ? ਭਾਈ ਭਿਖਾਰੀ ਜੀ ਕਹਿਣ ਲੱਗੇ ਪਰਮੇਸ਼ਰ ਦਾ ਭਾਣਾ ਹੈ ਕਿ ਹੋਣਾ ਹੀ ਐਵੇਂ ਸੀਗਾ। ਤੇ ਉਸ ਸਮੇਂ ਕਹਿਣ ਲੱਗੇ ਤੂੰ ਕੱਲ ਜੋ ਸਾਨੂੰ ਇਹ ਪ੍ਰਸ਼ਨ ਕੀਤਾ ਸੀ ਨਾ ਕਿ ਭਾਣੇ ਦੇ ਵਿੱਚ ਕਿਵੇਂ ਰਹੀਦਾ, ਇਸ ਤਰ੍ਹਾਂ ਰਹੀਦਾ, ਪਰਮੇਸ਼ਰ ਦਾ ਭਾਣਾ ਹੈ, ਇਹ ਹੁਕਮ ਹੈ ਮਾਲਕ ਦਾ, ਇਵੇਂ ਹੋਣਾ ਸੀ, ਅਸੀਂ ਨਹੀਂ ਸੀ ਕਰ ਸਕਦੇ ਕੁਛ। ਤੋ ਗੁਰਮੁਖੋ, ਇਸ ਤਰ੍ਹਾਂ ਉਹ ਪਰਮੇਸ਼ਰ ਵਾਹਿਗੁਰੂ ਦਾ ਭਾਣਾ ਮੰਨਣ ਵਾਲੇ ਵੀ ਹਨ, ਉਹ ਦੁੱਖ ਤੇ ਸੁੱਖ ਦੇ ਵਿੱਚ ਸਮਾਨ ਰਹਿੰਦੇ ਨੇ, ਭਾਵੇਂ ਦੁੱਖ ਆ ਜਾਵੇ ਭਾਵੇਂ ਸੁੱਖ ਆ ਜਾਵੇ ਤਾਂ ਵੀ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਹਨ। ਐਸਾ ਇਹ ਸੱਚੇ ਪਾਤਸ਼ਾਹ ਤੇਰੇ ਭਾਣਾ ਹੈ, ਇਹ ਮਾਲਕ ਤੂੰ ਹੀ ਸਾਰੇ, ਤੇਰਾ ਭਾਣਾ ਸਾਰਿਆਂ ਦੇ ਉੱਤੇ, ਤੂੰ ਭਾਵੇਂ ਕਿਸੇ ਨੂੰ ਭੀਖ ਮੰਗਾਵੇ ਭਾਵੇਂ ਕਿਸੇ ਨੂੰ ਤਖ਼ਤ ਤੇ ਬਿਠਾ ਦੇਵੇ, ਜਿਵੇਂ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਣਾ ਤਖ਼ਤ ਵਡਾਈਆਂ ਭਾਣਾ ਭੀਖ ਉਦਾਸ ਜੀਓ। ਗੁਰਸਿੱਖੋ, ਭਾਵੇਂ ਭਾਣੇ ਦੇ ਵਿੱਚ ਹੀ ਤਖ਼ਤ ਤੇ ਵਡਿਆਈਆਂ ਪ੍ਰਾਪਤ ਹੋ ਜਾਂਦੀਆਂ ਨੇ, ਇਹ ਮਾਲਕ ਤੇਰਾ ਭਾਣਾ ਭਾਵੇਂ ਭੀਖ ਮੰਗਾ ਦੇਵੇ, ਇਹ ਤੇਰਾ ਭਾਣਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਹਰ ਅੰਕ ਸਮਾਣੀ ਜਾ ਪ੍ਰਭ ਭਾਣੀ। ਕਹਿੰਦੇ ਗੁਰਮੁਖੋ, ਜਿਹੜਾ ਪਰਮੇਸ਼ਰ ਦੇ ਭਾਣੇ ਦੇ ਵਿੱਚ ਹੈ ਨਾ, ਉਹੀ ਮਾਲਕ ਦੇ ਵਿੱਚ ਸਮਾ ਜਾਂਦਾ ਹੈ, ਉਸ ਮਾਲਕ ਦੇ ਵਿੱਚ ਭੇਦ ਹੋ ਜਾਂਦਾ ਹੈ। ਹੁੰਦਾ ਕੌਣ ਹੈ? ਸਾਸ ਸੁਹਾਗਣ ਨਾਰੀ। ਕਹਿੰਦੇ ਉਹੀ ਸੁਹਾਗਵੰਤੀ ਸ੍ਰਿਸ਼ਟ ਇਸਤਰੀਆਂ ਹਨ, ਜਿਗਿਆਸੂ ਰੂਪ ਸੰਤ ਮਹਾਂਪੁਰਖ ਤੱਤ ਵੇਤੇ। ਗੁਰਮੁਖੋ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਭਾਣੇ ਨੂੰ ਮੰਨਿਆ ਤੇ ਉਹੀ ਮਾਲਕ ਦੇ ਵਿੱਚ ਭੇਦ ਹੋ ਜਾਂਦੇ ਨੇ, ਉਹ ਸਮਾਨ ਬਿਰਤੀ ਰੱਖਦੇ ਨੇ, ਉਹ ਭਾ ਜਾਂਦੇ ਨੇ ਪਰਮੇਸ਼ਰ ਨੂੰ। ਪਾਉਂਦੇ ਕਿਵੇਂ ਹੈ? ਉਹਨਾਂ ਦੇ ਅੱਗੇ ਭਾਵੇਂ ਕੋਈ ਲੱਖਾਂ ਧਨ ਰੱਖ ਜਾਵੇ ਤੇ ਗੁਰਮੁਖ ਉਹਨਾਂ ਨੂੰ ਕੋਈ ਖੁਸ਼ੀ ਨਹੀਂ ਕਿ ਸਾਡੇ ਪਾਸ ਬਹੁਤਾ ਧਨ ਲੱਖਾਂ ਧਨ ਆ ਗਿਆ। ਉਹਨਾਂ ਦੇ ਅੱਗੋਂ ਭਾਵੇਂ ਕੋਈ ਲੱਖਾਂ ਧਨ ਚੁੱਕ ਕਰਕੇ ਲੈ ਜਾਵੇ, ਉਹਨਾਂ ਨੂੰ ਕੋਈ ਗਮੀ ਨਹੀਂ ਹੈ। ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਨੂੰ ਮੰਨਦੇ ਹਨ। ਇਸ ਕਰਕੇ ਇਹ ਸੱਚੇ ਪਾਤਸ਼ਾਹ ਭਾਣੇ ਜਪ ਤਪ ਸੰਜਮੋ ਭਾਣੇ ਹੀ ਕੱਢ ਲੇ, ਭਾਣੇ ਜੁਣ ਭਵਾਈਐ ਭਾਣੇ ਬਖਸ ਕਰੇ, ਭਾਣੇ ਦੁਖ ਦੁਖ ਭੋਗੀਐ ਭਾਣੇ ਕਰਮ ਕਰੇ, ਭਾਣੇ ਮਿੱਟੀ ਸਾਜਕੈ ਭਾਣੇ ਜੋਤ ਧਰੇ। ਇਹ ਮਾਲਕ ਤੇਰੇ ਭਾਣੇ ਦੇ ਵਿੱਚ ਹੈ ਸਭ ਕੁਛ। ਹਰ ਅੰਕ ਸਮਾਣੀ ਜਾਪਰ ਭਾਣੀ ਸਾਸ ਸੁਹਾਗਣ ਨਾਰੀ। ਇਹ ਮਾਲਕ ਉਹ ਜਿਹੜੀਆਂ ਜੀਵ ਰੂਪ ਇਸਤਰੀਆਂ ਇਹ ਸੱਚੇ ਪਾਤਸ਼ਾਹ ਤੇਰੇ ਵਿੱਚ ਭੇਦ ਹੋ ਗਈਆਂ, ਉਹ ਤੇਰੇ ਵਿੱਚ ਮਿਲ ਗਈਆਂ, ਜਿਹਨਾਂ ਨੇ ਤੇਰੇ ਭਾਣੇ ਨੂੰ ਪ੍ਰਾਪਤ ਕਰ ਲਿਆ। ਇਹ ਮਾਲਕ ਜਿਹੜੀਆਂ ਜੀਵ ਰੂਪ ਇਸਤਰੀਆਂ ਤੈਨੂੰ ਭਾ ਗਈਆਂ ਨੇ, ਚੰਗੀਆਂ ਲੱਗੀਆਂ ਨੇ, ਤੇਰੇ ਵਿੱਚ ਭੇਦ ਹੋ ਗਈਆਂ ਹਨ।
ਨਾਵ ਘਰ ਥਾਪ ਮਹਿਲ ਘਰ ਉੱਚੋ ਨਿਜ ਘਰ ਵਾਸ ਮੁਰਾਰੇ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਨੇ ਨਵ ਘਰ ਥਾਪ ਮਹਿਲ ਘਰ ਉੱਚੋ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੌ ਘਰ, ਜਿਸ ਤਰੀਕੇ ਦੇ ਨਾਲ ਕਿਹੜੇ ਨੇ ਸਾਡੇ ਨੌ ਦਵਾਰ ਨੇ, ਇਸ ਸਰੀਰ ਦੇ ਵਿੱਚ ਨੌ ਦਵਾਰ ਹਨ, ਇਸੇ ਪ੍ਰਕਾਰ ਮਹਿਲ ਘਰ ਉੱਚੋ ਇੱਕ ਕੀ ਹੈ? ਦਸਵਾਂ ਉੱਚਾ ਰੱਖਿਆ, ਦਸਵਾਂ ਦਵਾਰ, ਇੱਕ ਦਸਵਾਂ ਦਵਾਰ ਉੱਚਾ ਹੈ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਗੁਰਮੁਖੋ ਜਿਸ ਤਰ੍ਹਾਂ ਦਸਵਾਂ ਦਵਾਰ ਉੱਚਾ ਹੈ ਨਾ, ਤੇ ਉੱਥੇ ਕੀ ਹੈ? ਨਿਜ ਘਰ ਵਾਸ ਮੁਰਾਰੇ, ਉੱਥੇ ਪਰਮੇਸ਼ਰ ਵਾਹਿਗੁਰੂ ਆਪ ਵਾਸਾ ਕਰ ਰਿਹਾ, ਆਪ ਮਾਲਕ ਵਾਸਾ ਕਰ ਰਿਹਾ ਹੈ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਸਰੀਰ ਦੇ ਵਿੱਚ ਸਾਡੇ ਨੌ ਦਰਵਾਜੇ ਹਨ, ਨੌ ਗੋਲਕਾਂ ਨੇ ਸਰੀਰ ਦੀਆਂ, ਸਾਡੇ ਨੌ ਦਰਵਾਜੇ ਨੇ ਸਰੀਰ ਦੇ, ਇਸੇ ਪ੍ਰਕਾਰ ਇੱਕ ਦਸਵਾਂ ਦਸਮ ਦਵਾਰ ਜਿਸ ਨੂੰ ਕਿਹਾ ਜਾਂਦਾ ਹੈ, ਤੇ ਦਸਮ ਦਵਾਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ, ਗੁਰਸਿੱਖੋ ਨਿਜ ਕਰ ਵਾਸ ਮੁਰਾਰੇ, ਮੁਰ ਆਦਿਕ ਦੈਂਤਾਂ ਨੂੰ ਨਾਸ ਕਰਨ ਵਾਲਾ, ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਗੁਰਮੁਖੋ ਦਸਵੇਂ ਦਵਾਰ ਦੇ ਵਿੱਚ ਵਸ ਰਿਹਾ ਹੈ।
ਸਾਬ ਤੇਰੀ ਤੂੰ ਮੇਰਾ ਪ੍ਰੀਤਮ ਨਿਜ ਬਾਸੁਰ ਰੰਗ ਰਾਵੈ।
ਤੇ ਹੇ ਮੇਰੇ ਸੱਚੇ ਪਾਤਸ਼ਾਹ, ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸ ਬਾਸੁਰ ਰੰਗ ਰਾਵੈ। ਇਹ ਮਾਲਕ ਸਭ ਤੇਰੀ ਤੂੰ ਮੇਰਾ ਪ੍ਰੀਤਮ, ਇਹ ਸਾਰੀ ਜਿਹੜੀ ਸ੍ਰਿਸ਼ਟੀ ਹੈ ਨਾ ਤੇਰੀ ਪੈਦਾ ਕੀਤੀ ਹੋਈ ਹੈ, ਇਹ ਜਿੰਨੀ ਸ੍ਰਿਸ਼ਟੀ ਦੇਖ ਰਹੇ ਹਾਂ ਇਹ ਸਾਰੀ ਸਾਰੀ ਦੀ ਸਾਰੀ مالک دی پیدا کیتی ہے. تو میرا پریتم تہ سچے پادشاہ تو ساڈا پریتم مالک ہے. نس باسر رنگ راوے تے مالک دن اتے رات. تے سچے پادشاہ تیرے نام روپی رنگ دے وچ اسی رنگے رہیے, تیرے دن اتے رات نام نو چار دے رہیے.
ساب تیری تو میرا پریتم, نس باسر رنگ راوے, نانک پریو پریو چوے ببیہا, کوکل سبد سہاوے.
ستگرو پادشاہ مہاراج جی کہندے جڑے جیو روپ ببیہے نے, اے مالک نانک پریو پر روے ببیہا, اے سچے پادشاہ یہ جڑے ببیہ ہن جیو روپ, یہ اچارن کردے ہن تیرے نام نو, اچاردے ہن جس طرح ببیہا پھر پھر کر کے اچاردا ہے نا, اسی پرکار اے سچے پادشاہ یہ ببیہ بھی پھر پھر کر کے اچار رہے نے. کوکل سبد سہاوے, اے مالک جڑی تیری مٹھی بانی ہے, شبد ہن جڑے تیرے بڑے سوبنیک نے مٹھے نے, اس کر کے اونا شبدان نو بڑے سندر طریقے دے نال سنت مہاتما مہاپرکھ جیو روپ استریاں اچار رہیاں ہن.
او سن ہر رس پنے پریتم اپنے.
اے مالک آپ جی سننا کرو, تو سن ہر رس پنے پریتم اپنے. اے سچے پادشاہ اسی آپ جی دے نام رس دے وچ بھجے ہوئے ہاں, آپ جی کرپا کر کے ساڈی بینتی نو سن لینا کرو. پریتم اپنے, تہی سچے پادشاہ ساڈے ہو اپنے ہو. گرمکھ ایتھے منک کی ہے, منک کنا نو اپنا سمجھدا ہے؟ ستگرو پادشاہ مہاراج جی کہندے منک جیڑا نا منک, اس منک نے سنسار اتے آن کے رشتے داراں نو سبندیاں نو اپنا سمجھیا کہ میرے اپنے نے, ہورنا نو اپنا سمجھیا ہے, پدارتھاں نو اپنا سمجھدا ہے, گھر بار سوچدا ہے کہ میرا ہے. پر ستگرو پادشاہ مہاراج جی کہندے پرمیشر نو بھول گیا. پرمیشر نو گرو پادشاہ مہاراج جی کو اپدیش دیندا نا, کیونکہ منوکھ ایک مایا دے جال دے وچ فسیا ہویا, مایا دے جال دے وچ کر کے ستگرو پادشاہ جی اپدیش دیندے نے. مایا موہے سگل جگ شایا, کامن دیکھ کام لو پایا, ست کنچن سیوں ہیت ودایا. کہندے مایا دے موہ دے وچ سارا جگت شایا پیا, شایا شایا ہویا سارا جگت. کامن دے کام لبھایا, لبھائےمان ہو رہا ہے وشے وکاراں دے وچ منک. تت کنچن سیوں ہیت ودایا, استری پتراں دے نال گرمک پیاریو اس نے ہیت پریم ودایا ہویا ہے. سب کچھ اپنا گرو صاحب جی کہندے نا, سارا نو کہندا کہ اے اپنے نے میرا ہے. ایک رام پرایا, سب کچھ اپنا ایک رام پرایا, تے پرایا کینو کر دتا؟ پرمیشر نو. ہن تیاں پتر استری گھر بار سکھ سارے پرمیشر نے دتے ہے نا, ہن انہاں ساریاں نو تے اپنا سمجھدا ہے کہ میرے نے, انہاں سارے نو اپنا جاندا ہے. پر گرمکھو جس نے دتے ہن اس نو پرایا کر دتا, ایک رام پرایا, اس کر کے رام پرایا کر دتا ہے. پر ستگرو پادشاہ مہاراج جی کہندے اے گرسکھا, جیڑے جیو پرمیشر دے رس دے وچ بھجے ہوئے ہن, اس دے رس دے وچ پریتم اپنے, اپنے پریتم دے وچ مالک دے رس دے وچ بھجے نے, تے گرسکھو اس طرح بینتیاں کردے ہن, اے سچے پادشاہ ساری سرشتی جیڑی توں اے مالک واہگرو رچی ہے, اس کر کے اے سچے پادشاہ ساری سرشتی نو تو رچن والا ہے, اس کر کے اے مالک سانو کرپا کر کے رحمت کر کے اپنے نام دا رس دے دینا کرو.
من تن ربت رونے کڑی نہ بیسرے,
تے اے مالک اسی آپ جی اگے بینتی کردے ہاں, بینتی من ات من تن ربت رونے, اے سندر سچے پادشاہ اسی من تے تن کر کے ہر سمے آپ جی دے نام نو اچار دے رہیے. گھڑی نہ بیسرا, اے مالک ایک گھڑی بھی نہ, ایک گھڑی ماتر بھی ساڈے تو تسی دور نہ ہونا کرو, ایک کھن ماتر بھی ساڈے تو دور نہ ہوو, کیونکہ ساڈے تو آپ جی دا جڑا وچھوڑا سہیا نہیں جاندا, وچھوڑا جڑا نا سہیا نہیں جاندا. اس کر کے مالک اسی من تے تن کر کے آپ جی دے نام نو اچار دے ہاں, ایک گھڑی ماتر بھی ساڈے تو دور نہ ہونا کرو, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੈ ਜੀਓ। ਇਹ ਮਾਲਕ ਅਸੀਂ ਰਹਿ ਹੀ ਨਹੀਂ ਸਕਦੇ ਆਪ ਜੀ ਦੇ ਦਰਸ਼ਨ ਕੀਤੇ ਤੋਂ ਬਗੈਰ। ਜਦੋਂ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਨਹੀਂ ਹੁੰਦੇ ਤੇ ਮਾਲਕ ਆਪ ਜੀ ਤੋਂ ਬਿਨਾਂ ਇੱਕ ਖਿਨ ਮਾਤਰ ਵੀ ਜੇ ਬਤੀਤ ਹੁੰਦਾ ਨਾ, ਇਹਨਾਂ ਨੇਤਰਾਂ ਦੇ ਵਿੱਚੋਂ ਨੀਰ ਪਾਣੀ ਚੱਲਦਾ ਪਾਣੀ। ਇਸ ਕਰਕੇ ਇਹ ਸੱਚੇ ਪਾਤਸ਼ਾਹ ਆਪ ਜੀ ਬਖਸ਼ਿਸ਼ ਕਰੋ, ਇੱਕ ਘੜੀ ਮਾਤਰ ਵੀ ਸਾਡੇ ਤੋਂ ਦੂਰ ਨਾ ਰਹਿਣਾ ਕਰੋ। ਇਹ ਸੁੰਦਰ ਮਾਲਕ ਅਸੀਂ ਆਪ ਜੀ ਦੇ ਮਨ ਅਤੇ ਤਨ ਕਰਕੇ ਨਾਮ ਨੂੰ ਉਚਾਰ ਰਹੇ ਹਾਂ।
ਕਿਉਂ ਘੜੀ ਬਿਸਾਰੀ ਹਾਂ ਬਲਿਹਾਰੀ, ਹਾਂ ਜੀਵਾ ਗੁਣ ਗਾਏ।
ਤੇ ਸੱਚੇ ਪਾਤਸ਼ਾਹ ਕਿਉਂ ਘੜੀ ਬਿਸਾਰੀ ਹਾਂ ਬਲਿਹਾਰੀ, ਇਹ ਮਾਲਕ ਵਾਹਿਗੁਰੂ ਕਿਉਂ ਘੜੀ ਬਿਸਾਰੀ, ਉਹ ਘੜੀ ਅਸੀਂ ਕਿਵੇਂ ਵਿਸਾਰ ਦਈਏ, ਕਿਵੇਂ ਅਸੀਂ ਸੱਚੇ ਪਾਤਸ਼ਾਹ ਆਪ ਜੀ ਨੂੰ ਵਿਸਾਰ ਦੇਣਾ ਕਰੀਏ। ਹਉ ਬਲਿਹਾਰੀ, ਅਸੀਂ ਤੇ ਆਪ ਜੀ ਤੋਂ ਬਲਿਹਾਰ ਜਾਣੇ ਆ, ਅਸੀਂ ਤੇ ਆਪ ਜੀ ਤੋਂ ਵਾਰ ਨੇ ਬਲਿਹਾਰ ਨੇ ਜਾਣੇ, ਆਪ ਜੀ ਨੂੰ ਕਿਵੇਂ ਵਿਸਾਰ ਦੇਣਾ ਕਰੀਏ। ਹਉ ਜੀਵਾਂ ਗੁਣ ਗਾਏ, ਅਸੀਂ ਮਾਲਕ ਆਪ ਜੀ ਦੇ ਗੁਣਾਂ ਨੂੰ ਗਾ ਕਰਕੇ ਜਿਉਂਦੇ ਆ, ਆਪ ਜੀ ਦੇ ਗੁਣਾਂ ਨੂੰ ਗਾ ਕਰਕੇ। ਤੇ ਮਾਲਕ ਆਪ ਜੀ ਦੇ ਜਦੋਂ ਅਸੀਂ ਗੁਣਾਂ ਨੂੰ ਉਚਾਰਦੇ ਆ ਨਾ, ਅਸੀਂ ਆਪ ਜੀ ਦੇ ਗੁਣਾਂ ਨੂੰ ਹੀ ਉਚਾਰਦੇ ਹੋਏ ਜੀਨੇ ਆ। ਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਹੇ ਸੱਚੇ ਪਾਤਸ਼ਾਹ ਤੇਰੇ ਜਦੋਂ ਗੁਣ ਗਾਈਦੇ ਹਨ, ਸਾਡੇ ਹਿਰਦੇ ਦੇ ਵਿੱਚੋਂ ਡਰ ਦੂਰ ਹੋ ਜਾਂਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ, ਤੁਮਰੀ ਕਿਰਪਾ ਤੇ ਭ੍ਰਮ ਭਾਉ ਭਾਗਾ, ਇਹ ਮਾਲਕ ਤੇਰੀ ਕਿਰਪਾ ਦੇ ਨਾਲ ਹੀ ਇਹ ਸੱਚੇ ਪਾਤਸ਼ਾਹ ਭਰਮ ਨਾਸ ਹੋ ਜਾਂਦੇ ਨੇ, ਭਾਉ ਦੂਰ ਹੋ ਜਾਂਦਾ। ਇਸ ਕਰਕੇ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਕਿਉਂ ਘੜੀ ਵਿਸਾਰੀ, ਕਾਹਦੇ ਵਾਸਤੇ ਅਸੀਂ ਘੜੀ ਮਾਤਰ ਅਸੀਂ ਕਾਹ ਤੋਂ ਆਪ ਜੀ ਨੂੰ ਵਿਸਾਰ ਨਾ ਕਰੀਏ। ਹਉ ਬਲਿਹਾਰੀ, ਅਸੀਂ ਤੇ ਆਪ ਜੀ ਤੋਂ ਵਾਰ ਨੇ ਬਲਿਹਾਰ ਨੇ ਜਾਣੇ ਆ। ਹਉ ਜੀਵਾ ਗੁਣ ਗਾਏ, ਅਸੀਂ ਆਪ ਜੀ ਦੇ ਗੁਣਾਂ ਨੂੰ ਗਾ ਕਰਕੇ ਜਿੰਦੇ ਹਾਂ।
ਨਾ ਕੋਈ ਮੇਰਾ ਹਾਂ ਕਿਸ ਕੇਰਾ, ਹਰ ਬਿਨ ਰਹਿਣ ਨਾ ਜਾਏ।
ਤੇ ਮਾਲਕ ਅੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਬੇਨਤੀ ਕਰਨ ਦੀ ਜਾਂਚ ਵੀ ਦੱਸ ਰਹੇ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਨਾ ਕੋਈ ਮੇਰਾ ਹਉ ਕਿਸ ਕੇਰਾ, ਇਹ ਸੱਚੇ ਪਾਤਸ਼ਾਹ ਸਾਡਾ ਕੋਈ ਵੀ ਨਹੀਂ ਤੇਰੇ ਤੋਂ ਬਗੈਰ। ਇਸ ਕਰਕੇ ਹੇ ਮਾਲਕ, ਨਾ ਕੋਈ ਮੇਰਾ ਹਉ ਕਿਸ ਤੇਰਾ, ਤੇ ਅਸੀਂ ਵੀ ਕਿਸੇ ਦੇ ਨਹੀਂ ਸੱਚੇ ਪਾਤਸ਼ਾਹ ਤੇਰੇ ਤੋਂ ਬਗੈਰ। ਇਸ ਕਰਕੇ ਸਾਡਾ ਕੋਈ ਨਹੀਂ ਹੈ ਕਿ ਜੋ ਸਾਡੀ ਹੋਰ ਕੋਈ ਆਣ ਕਰਕੇ ਬਾਂਹ ਫੜ ਲਵੇ। ਸੰਸਾਰ ਦੇ ਵਿੱਚ ਰਿਸ਼ਤੇਦਾਰ ਨੇ, ਮਿੱਤਰ ਨੇ, ਸਾਰੇ ਹੈਨ, ਪਰ ਸੱਚੇ ਪਾਤਸ਼ਾਹ ਸਾਡੀ ਇਨ੍ਹਾਂ ਦੇ ਵਿੱਚੋਂ ਕੋਈ ਵੀ ਬਾਂਹ ਨਹੀਂ ਫੜਨ ਵਾਲਾ। ਇਸ ਕਰਕੇ ਨਾ ਕੋਈ ਮੇਰਾ, ਇਹ ਮਾਲਕ ਇਨ੍ਹਾਂ ਦੇ ਵਿੱਚੋਂ ਮੇਰਾ ਕੋਈ ਨਹੀਂ, ਕਿਉਂਕਿ ਇਹ ਤੇ ਸਾਰੇ ਝੂਠੇ ਸਾਕ ਨੇ। ਇਹ ਸੱਚੇ ਪਾਤਸ਼ਾਹ ਇਹ ਝੂਠੇ ਸਾਕ ਨੇ। ਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਨਾ, ਮਾਤ ਪਿਤਾ ਬਨਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲਹਿ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਅੰਤ ਦੇ ਵੇਲੇ ਇਨ੍ਹਾਂ ਦੇ ਵਿੱਚੋਂ ਕੋਈ ਵੀ ਸਹਾਇਤਾ ਨਹੀਂ ਕਰਨ ਵਾਲਾ। ਇਸ ਕਰਕੇ ਇਹ ਮੇਰੇ ਮਾਲਕ, ਨਾ ਕੋਈ ਮੇਰਾ ਹਉ ਕਿਸ ਕੇਰਾ, ਹਰ ਬਿਨ ਰਹਿਣ ਨਾ ਜਾਏ। ਇਹ ਮੇਰੇ ਸੱਚੇ ਪਾਤਸ਼ਾਹ, ਨਾ ਹੀ ਕੋਈ ਸੰਸਾਰ ਤੇ ਸਾਡਾ ਹੋਰ ਕੋਈ ਹੈ, ਹਉ ਕਿਸ ਕੇਰਾ, ਅਸੀਂ ਕਿਸ ਦੇ ਹੋਰ ਹੋਣਾ ਕਰੀਏ ਸੱਚੇ ਪਾਤਸ਼ਾਹ ਤੇਰੇ ਤੋਂ ਬਗੈਰ, ਕਿਉਂਕਿ ਹਰ ਬਿਨ ਰਹਿਣ ਨਾ ਜਾਏ, ਸੱਚੇ ਪਾਤਸ਼ਾਹ ਤੇਰੇ ਤੋਂ ਬਗੈਰ ਨਹੀਂ ਰਿਹਾ ਜਾਂਦਾ। ਹੁਣ ਤੂੰ ਹੀ ਇੱਕ ਹੈ ਜੋ ਸਾਡੀ ਬਾਂਹ ਫੜਨ ਵਾਲਾ ਹੈ।
ਓਟ ਗਹੀ ਹਰ ਚਰਨ ਨਿਵਾਸੇ, ਭਏ ਪਵਿੱਤਰ ਸਰੀਰਾ।
ਤੇ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਨੇ, ਓਟ ਗਹੀ ਹਰ ਚਰਨ ਨਿਵਾਸੇ। ਗੁਰਮੁਖੋ, ਜਿਨ੍ਹਾਂ ਨੇ ਉਸ ਮਾਲਕ ਵਾਹਿਗੁਰੂ ਦੀ ਓਟ ਪ੍ਰਾਪਤ ਕਰ ਲਈ ਹੈ, ਜਿਨ੍ਹਾਂ ਨੇ ਉਸ ਮਾਲਕ ਦਾ ਆਸਰਾ ਪ੍ਰਾਪਤ ਕਰ ਲਿਆ, ਹਰ ਚਰਨ ਨਿਵਾਸੇ, ਉਹਨਾਂ ਦੇ ਹਿਰਦੇ ਚ ਪਰਮੇਸ਼ਰ ਦੇ ਨਾਮ ਰੂਪੀ ਜਿਹੜੇ ਚਰਨ ਹਨ ਉਹ ਵਸ ਗਏ ਨੇ। ਭਏ ਪਵਿੱਤਰ ਸਰੀਰਾ, ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੇ ਜਿਹੜੇ ਸਰੀਰ ਨਾਲ ਪਵਿੱਤਰ ਹੋ ਗਏ। ਪਵਿੱਤਰ ਜਿਹੜੇ ਸਰੀਰਾਂ ਦੇ ਅੰਦਰ ਕਾਮ ਕ੍ਰੋਧ ਮੋਹ ਲੋਭ ਹੰਕਾਰ ਸੀ, ਜਿਸ ਸਰੀਰ ਦੇ ਵਿੱਚ ਸ਼ਬਦ ਸਪਰਸ਼ ਰੂਪ ਰਸ ਗੰਧ, ਗੁਰਮੁਖੋ ਜਿੱਥੇ ਇਸ ਤਰੀਕੇ ਦੇ ਨਾਲ ਜਿਹੜਾ ਜੀਵ ਲੱਗਾ ਹੋਇਆ ਸੀ, ਹੁਣ ਉਹ ਜਿਹੜੇ ਜੀਵ ਦਾ ਸਰੀਰ ਹੈ ਨਾ, ਉਹ ਪਵਿੱਤਰ ਹੋ ਗਿਆ। ਪਵਿੱਤਰ ਜਦੋਂ ਪਰਮੇਸ਼ਰ ਦੇ ਨਾਮ ਰੂਪੀ ਜਿਹੜੇ ਚਰਨ ਹਨ ਉਹ ਵਸ ਗਏ ਹਿਰਦੇ ਦੇ ਵਿੱਚ। ਪਰਮੇਸ਼ਰ ਦਾ ਨਾਮ ਜੀਵ ਨੂੰ ਪਵਿੱਤਰ ਕਰ ਦੇਣ ਵਾਲਾ, ਉਜਲ ਕਰ ਦੇਣ ਵਾਲਾ। ਇਹ ਮਾਲਕ ਤੇਰਾ ਤੇ ਬਿਰਧੀ ਇਹ ਹੈ, ਤੂੰ ਪਾਪੀਆਂ ਨੂੰ ਪਵਿੱਤਰ ਕਰ ਦੇਣ ਵਾਲਾ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਤੂੰ ਭਗਤਾਂ ਦੇ ਵਸ ਹੈ ਤੇ ਪਾਪੀਆਂ ਨੂੰ ਪਵਿੱਤਰ ਕਰ ਦੇਣ ਵਾਲਾ। ਭਾਈ ਗੁਰਦਾਸ ਜੀ ਕਹਿੰਦੇ ਨੇ ਭਗਤ ਵਸ਼ਲ ਸੁਨ ਹੋ ਤੇ ਨਿਰਾਸ ਹਿਰਦੈ ਪਤਤ ਪਾਵਨ ਸੁਨ ਆਸਾ ਉਰ ਧਾਰ ਹੋ। ਕਹਿੰਦੇ ਜਦੋਂ ਅਸੀਂ ਸੋਚਦੇ ਹਾਂ ਨਾ ਕਿ ਤੂੰ ਭਗਤਾਂ ਦੇ ਵਸ ਹੈ ਤੇ ਉਹਦੇ ਹਿਰਦੇ ਚ ਨਿਰਾਸ਼ਾ ਆ ਜਾਂਦੀ, ਨਿਰਾਸ਼ਾ ਕਿ ਸਾਡਾ ਪਾਪੀਆਂ ਦਾ ਕੀ ਹੋਵੇਗਾ। ਪਰ ਜਦੋਂ ਇਹ ਵੀ ਸੁਣ ਲਈਦਾ ਨਾ ਪਤਤ ਪਾਵਨ ਸੁਨ ਆਸਾ ਉਰ ਧਾਰ ਹੋ ਕਿ ਤੂੰ ਪਾਪੀਆਂ ਨੂੰ ਵੀ ਤਾਰ ਦੇਣ ਵਾਲਾ, ਉਸ ਸਮੇਂ ਆਸ ਬੱਝ ਜਾਂਦੀ ਹੈ ਕਿ ਇਹ ਸੱਚੇ ਪਾਤਸ਼ਾਹ ਅਸੀਂ ਵੀ ਤਰ ਜਾਵਾਂਗੇ, ਇਹ ਮਾਲਕ ਸਾਡੇ ਤੇ ਵੀ ਤੂੰ ਕਿਰਪਾ ਕਰ ਦੇਵੇਂਗਾ। ਇਸ ਕਰਕੇ ਗੁਰੂ ਸਾਹਿਬ ਜੀ ਓਟ ਗਈ ਹਰ ਚਰਨ ਨਿਵਾਸੇ, ਜਦੋਂ ਇਹ ਸੋਚ ਕਰਕੇ ਫਿਰ ਤੇਰੀ ਓਟ ਆਸਰਾ ਲੈ ਲਿਆ ਨਾ, ਤੇਰੀ ਸ਼ਰਨ ਵਿਚ ਆ ਗਏ, ਤੇਰਾ ਓਟ ਆਸਰਾ ਪ੍ਰਾਪਤ ਕਰ ਲਿਆ, ਚਰਨ ਨਿਵਾਸੇ ਜਿਹੜੇ ਚਰਨ ਸੱਚੇ ਪਾਤਸ਼ਾਹ ਫਿਰ ਤੇਰੇ ਨਾਮ ਰੂਪੀ ਚਰਨ ਜਿਹੜੇ ਅੰਤਕਰਨ ਦੇ ਵਿਚ ਵਸ ਗਏ, ਹਿਰਦੇ ਦੇ ਵਿਚ ਵਸ ਗਏ, ਭਏ ਪਵਿੱਤਰ ਸਰੀਰਾ ਤੇ ਗੁਰੂ ਸਾਹਿਬ ਸਾਰੇ ਪਾਪ ਨਾਸ ਹੋ ਗਏ ਸਾਡੇ, ਆਪ ਜੀ ਨੇ ਕਿਰਪਾ ਕਰ ਦਿੱਤੀ, ਸਾਰੇ ਪਾਪ ਨਾਸ ਕਰ ਦਿੱਤੇ ਤੇ ਜਿਹੜਾ ਸਰੀਰ ਵੀ ਨਾ ਹੁਣ ਪਵਿੱਤਰ ਉਜਲ ਹੋ ਗਿਆ ਹੈ।
ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ ਗੁਰਸਬ ਦੀ ਮਨ ਧੀਰਾ।
ਤੇ ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਜੀਵ ਨੂੰ ਉਪਦੇਸ਼ ਦਿੰਦੇ ਨੇ, ਗੁਰਸਿੱਖੋ ਸੁਖ ਦੀ ਪ੍ਰਾਪਤੀ ਕਿੱਥੇ ਹੈ, ਕਿਉਂਕਿ ਮਨੁੱਖ ਸੁਖ ਦੇ ਲੱਭਣ ਵਾਸਤੇ ਭੱਜਾ ਫਿਰਦਾ ਨਾ, ਦਿਨ ਤੋਂ ਰਾਤ ਹਰ ਸਮੇਂ ਭੱਜਾ ਫਿਰਦਾ, ਦੌੜਿਆ ਫਿਰਦਾ ਕਿ ਮੈਨੂੰ ਸੁਖ ਲੱਭ ਜਾਵੇ, ਸੁਖ ਦੀ ਪ੍ਰਾਪਤੀ ਵਾਸਤੇ ਕਿ ਮੈਨੂੰ ਸੁਖ ਮਿਲ ਜਾਵੇ। ਇਸ ਕਰਕੇ ਦਿਨ ਰਾਤ ਕੰਮ ਕਰਦਾ, ਹਰ ਸਮੇਂ ਦੌੜਿਆ ਫਿਰਦਾ, ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਸੁਖ ਇਵੇਂ ਨਹੀਂ ਲੱਭਦਾ। ਗੁਰਸਿੱਖੋ ਸੁਖ ਦੀ ਪ੍ਰਾਪਤੀ ਹੁੰਦੀ ਕਿਵੇਂ ਹੈ? ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ, ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ, ਰਹਿਮਤ ਹੋ ਜਾਵੇ, ਵੱਡੀ ਕਿਰਪਾ ਹੋ ਜਾਵੇ ਨਾ ਪਰਮੇਸ਼ਰ ਦੀ, ਗੁਰ ਸਬਦੀ ਮਨ ਧੀਰਾ, ਗੁਰਮੁਖੋ ਉਦੋਂ ਜੀਵ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਤੇ ਕਿਰਪਾ ਕਿਹੜੀ ਕਰਦਾ ਗੁਰਮੁਖੋ ਮਾਲਕ? ਜਦੋਂ ਸਾਡੇ ਹਿਰਦੇ ਚ ਨਾਮ ਦੀ ਦਾਤ ਦੇ ਦਿੰਦਾ, ਜਦੋਂ ਹਿਰਦੇ ਵਿਚ ਨਾਮ ਵਸ ਗਿਆ, ਪਰਮੇਸ਼ਰ ਦੇ ਨਾਮ ਦੀ ਦਾਤ ਪ੍ਰਾਪਤ ਹੋ ਗਈ, ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਗਈ, ਗੁਰਮੁਖੋ ਮਾਲਕ ਦੇ ਘਰ ਦੇ ਵਿਚ ਆਣ ਕਰਕੇ ਸ਼ਬਦ ਦੇ ਵਿਚ ਸੁਰਤੀ ਲਾ ਕਰਕੇ ਸਤ ਸੰਗਤ ਕਰਨ ਲੱਗ ਪਏ, ਇਹ ਸੱਚੇ ਪਾਤਸ਼ਾਹ ਨੇ ਜਦੋਂ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਨਾ, ਫੇਰ ਜੀਵ ਕੀ ਹੈ ਸੁਖ ਪਾਵੇ, ਉਹ ਕਿਹੜਾ ਸੁਖ ਪ੍ਰਾਪਤ ਕਰਦਾ? ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਕਰ ਲੈਂਦਾ, ਕੇਵਲ ਮੁਕਤੀ ਰੂਪ ਉਸ ਨੂੰ ਸੁਖ ਸ੍ਰਿਸ਼ਟ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਇਹ ਸੱਚੇ ਪਾਤਸ਼ਾਹ ਸ੍ਰਿਸ਼ਟ ਸੁਖ ਆਪ ਜੀ ਨੇ ਸਾਨੂੰ ਦੇ ਦਿੱਤਾ ਜਦੋਂ ਕਿਰਪਾ ਦ੍ਰਿਸ਼ਟੀ ਕਰ ਦਿੱਤੀ, ਗੁਰ ਸਬਦੀ ਮਨ ਧੀਰਾ, ਇਹ ਮਾਲਕ ਆਪ ਜੀ ਨੇ ਸ਼ਬਦ ਬਖਸ਼ਿਆ ਸਾਨੂੰ ਸ਼ਬਦ, ਤੇ ਸ਼ਬਦ ਦੇ ਅਨੁਸਾਰ ਇਹ ਸੱਚੇ ਪਾਤਸ਼ਾਹ ਹੁਣ ਸਾਡੇ ਕੀ ਹੈ ਮਨ ਨੂੰ ਧੀਰਜ ਪ੍ਰਾਪਤ ਹੋ ਗਿਆ ਹੈ।
ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ।
ਇਹ ਸੱਚੇ ਪਾਤਸ਼ਾਹ ਜਿਸ ਤਰੀਕੇ ਦੇ ਨਾਲ ਗੁਰਮੁਖੋ ਬੱਦਲ ਵਰਸਦਾ ਨਾ, ਬੱਦਲ ਤੇ ਬੱਦਲ ਜਦੋਂ ਵਰਸਦਾ ਸਾਰਿਆਂ ਨੂੰ ਇੱਕ ਸਮਾਨ ਵਰਖਾ ਦਿੰਦਾ ਵਰਖਾ, ਇਸੇ ਪ੍ਰਕਾਰ ਉਸ ਬੱਦਲ ਦੇ ਵਿਚ ਇੱਕ ਬੂੰਦ ਹੁੰਦੀ ਹੈ ਬੜੀ ਸੁਹਾਵਣੀ, ਸਮਾਨਤੀ ਬੂੰਦ ਜਿਸ ਨੂੰ ਕਿਹਾ ਜਾਂਦਾ, ਉਹ ਬਬੀਹਾ ਪ੍ਰਾਪਤ ਕਰਦਾ ਕਿਉਂਕਿ ਉਹ ਬਬੀਹਾ ਉਸ ਨੂੰ ਲੋਚਦਾ ਰਹਿੰਦਾ ਲੋਚਦਾ ਰਹਿੰਦਾ। ਇਹ ਸੱਚੇ ਪਾਤਸ਼ਾਹ ਤੂੰ ਸੱਚੇ ਮਾਲਕ, ਤੂੰ ਸਾਰੇ ਸੰਸਾਰ ਤੇ ਇਹ ਮਾਲਕ ਤੂੰ ਨਾਮ ਰੂਪੀ ਵਰਖਾ ਤਾਂ ਕਰ ਰਿਹਾ, ਪਰ ਸ੍ਰਿਸ਼ਟ ਹਿਰਦੇ ਦੇ ਵਿਚ ਨਾਮ ਕਿਹਨਾਂ ਦੇ ਵਸਦਾ? ਜਿਹੜੇ ਸੱਚੇ ਪਾਤਸ਼ਾਹ ਤੇਰੇ ਬਬੀਹਾ ਦੀ ਨਿਆਉ ਜਗਾਸੂ ਹਨ ਨਾ, ਉਹਨਾਂ ਨੂੰ ਸਵਾਂਤੀ ਰੂਪ ਦੀ ਨਿਆਈ ਜਿਹੜਾ ਸੱਚੇ ਪਾਤਸ਼ਾਹ ਮਾਲਕ ਵਾਹਿਗੁਰੂ ਨਾਮ ਬਖਸ਼ ਦੇਣਾ ਹੈ।
ਸਾਜਣ ਮਿਲੇ ਸਹਿਜ ਸੁਪਾਏ ਹਰ ਸਿਉ ਪ੍ਰੀਤ ਬਣੀ।
ਤੇ ਉਹ ਜਿਹੜੇ ਗੁਰਸਿੱਖ ਹਨ ਗੁਰਮੁਖ ਪਿਆਰਿਓ, ਸੁਤੇ ਸਿੱਧ ਹੀ ਜਿਹੜੇ ਗੁਰਸਿੱਖ ਗੁਰੂ ਸਾਹਿਬ ਜੀ ਨੂੰ ਮਿਲ ਜਾਂਦੇ ਨੇ। ਸਾਜਣ ਮਿਲੇ ਸਹਿਜ ਸੁਭਾਏ, ਸੁਤੇ ਸਿੱਧ ਹੀ ਜਿਹੜੇ ਗੁਰੂ ਸਾਹਿਬ ਜੀ ਨੂੰ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ, ਹਰ ਸਿਉ ਪ੍ਰੀਤ ਬਣੀ, ਉਹਨਾਂ ਗੁਰਸਿੱਖਾਂ ਦੀ ਪਰਮੇਸ਼ਰ ਦੇ ਨਾਲ ਪ੍ਰੀਤੀ ਬਣ ਗਈ ਹੈ ਜਿਨ੍ਹਾਂ ਨੇ ਗੁਰੂ ਦੀ ਪ੍ਰਾਪਤੀ ਕਰ ਲਈ, ਜਿਨ੍ਹਾਂ ਨੂੰ ਸੁਤੇ ਸਿੱਧ ਗੁਰੂ ਦੀ ਪ੍ਰਾਪਤੀ ਹੋ ਗਈ, ਰਹਿਮਤ ਹੋ ਗਈ, ਬਖਸ਼ਿਸ਼ ਹੋ ਗਈ, ਉਹਨਾਂ ਜੀਵਾਂ ਦੀ ਪਰਮੇਸ਼ਰ ਦੇ ਨਾਲ ਪ੍ਰੀਤੀ ਬਣ ਗਈ ਹੈ ਪ੍ਰੀਤੀ, ਤੇ ਜਿਨ੍ਹਾਂ ਦਾ ਪ੍ਰੇਮ ਬਣ ਗਿਆ ਪਰਮੇਸ਼ਰ ਦੇ ਨਾਲ, ਗੁਰਮੁਖ ਉਹਨਾਂ ਨੇ ਮਾਲਕ ਦੀ ਪ੍ਰਾਪਤੀ ਕਰ ਲਈ, ਕਿਉਂਕਿ ਪ੍ਰੇਮ ਤੋਂ ਬਗੈਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਸਾਚ ਕਹੋ ਤੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇਓ। ਜਿਸ ਨੇ ਪ੍ਰੇਮ ਕੀਤਾ ਨਾ, ਉਸ ਨੇ ਹੀ ਪ੍ਰਭੂ ਦੀ ਪ੍ਰਾਪਤੀ ਕੀਤੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖਾ ਜਦੋਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਨਾ ਗੁਰੂ ਦੀ ਤੇ ਗੁਰੂ ਐਸਾ ਉਪਦੇਸ਼ ਦੇ ਦਿੰਦਾ ਤੇ ਜੀਵ ਦੀ ਪਰਮੇਸ਼ਰ ਦੇ ਨਾਲ ਪ੍ਰੇਮ ਪੈ ਜਾਂਦਾ ਪ੍ਰੀਤੀ ਬਣ ਜਾਂਦੀ ਹੈ।
ਹਰ ਮੰਦਰ ਆਵੇ ਜਾਂ ਪ੍ਰਭ ਪਾਵੇ ਧਨ ਉਬੀ ਗੁਣ ਸਾਰੀ।
ਤੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹਰ ਮੰਦਰ ਆਵੇ ਜਾਂ ਪ੍ਰਭ ਪਾਵੇ ਜਿਹੜੀਆਂ ਜੀਵ ਰੂਪ ਉਸ ਮਾਲਕ ਵਾਹਿਗੁਰੂ ਇਸਤਰੀਆਂ ਪਾ ਗਈਆਂ ਉਹਨਾਂ ਦੇ ਹਰ ਮੰਦਰ ਆਵੇ ਉਹਨਾਂ ਦੇ ਅੰਤਕਰਨ ਰੂਪ ਮੰਦਰ ਦੇ ਵਿਚ ਪਰਮੇਸ਼ਰ ਵਾਹਿਗੁਰੂ ਆਪ ਆਣ ਕਰਕੇ ਵਸਦਾ। ਤਨ ਉਭੀ ਗੁਣ ਸਾਰੀ ਗੁਰਮੁਖੋ ਸ੍ਰਿਸ਼ਟ ਗੁਣਾਂ ਦੇ ਸਹਿਤ ਹੁਣ ਉਭੀ ਖੜੀ ਹੋ ਕਰਕੇ ਕਾਗਰ ਹੋ ਕਰਕੇ ਉਹ ਮਾਲਕ ਦੀ ਸੇਵਾ ਕਰਦੀ ਜੀਵ ਰੂਪ ਇਸਤਰੀ।
ਘਰ ਘਰ ਕੰਤ ਰਵੇ ਸੁਹਾਗਣ ਹਉ ਕਿਉ ਕੰਤ ਵਿਸਾਰੀ।
ਤੇ ਹੇ ਮੇਰੇ ਸੱਚੇ ਪਾਤਸ਼ਾਹ ਜਿਹੜੀਆਂ ਸੁਹਾਗਣਾ ਹਨ ਨਾ ਸੁਹਾਗਣਾ ਤੂੰ ਸੁਹਾਗਣਾ ਦੇ ਘਰਾਂ ਘਰਾਂ ਦੇ ਵਿਚ ਜਾ ਕਰਕੇ ਸੱਚੇ ਪਾਤਸ਼ਾਹ ਉਹਨਾਂ ਨੂੰ ਸੁਖ ਦਿੰਦਾ। ਇਹ ਮਾਲਕ ਘਰ ਘਰ ਕੰਤ ਰਵੇ ਸੁਹਾਗਣ ਇਹ ਸੱਚੇ ਪਾਤਸ਼ਾਹ ਜਿਹੜੀਆਂ ਸੁਹਾਗਣਾ ਹਨ ਮਹਾਂਪੁਰਖ ਤਤ ਬੇਤੇ ਉਹ ਆਪਣੇ ਘਰ ਘਰ ਕੰਤ ਰਵੇ ਆਪਣੇ ਹਿਰਦੇ ਦੇ ਵਿਚ ਇਹ ਮਾਲਕ ਤੈਨੂੰ ਉਚਾਰਦੀਆਂ ਨੇ ਤੇਰੇ ਨਾਮ ਨੂੰ ਉਚਾਰਦੀਆਂ ਹਨ। ਹੋ ਕਿਉ ਕੰਤ ਵਿਸਾਰੀ ਹੇ ਸੱਚੇ ਪਾਤਸ਼ਾਹ ਤੂੰ ਮੇਰਾ ਪਤੀ ਪਰਮੇਸ਼ਰ ਵਾਹਿਗੁਰੂ ਹੈ ਕਿਰਪਾ ਕਰ ਮੇਰੇ ਹਿਰਦੇ ਵਿਚ ਵੀ ਆਣ ਕਰਕੇ ਵਸਣਾ ਕਰੋ ਮੇਰਾ ਅੰਤ ਕਰਨ ਰੂਪ ਘਰ ਦੇ ਵਿਚ ਵਸਣਾ ਕਰੋ ਆਪ ਜੀ ਨੇ ਮੈਨੂੰ ਕਿਉ ਵਸਾਰਿਆ ਹੈ।
ਉਨਵ ਘਨ ਛਾਏ ਬਰਸ ਸੁਪਾਏ ਮਨ ਤਨ ਪ੍ਰੇਮ ਸੁਖਾਵੇ।
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਨਵ ਘਨ ਛਾਏ ਬਰਸ ਸੁਭਾਏ ਮਨ ਤਨ ਪ੍ਰੇਮ ਸੁਖਾਵੇ। ਕਹਿੰਦੇ ਜਿਸ ਤਰ੍ਹਾਂ ਬੱਦਲ ਹੈ ਨਾ ਬੱਦਲ ਗੁਰਮੁਖੋ ਜਦੋਂ ਬੱਦਲ ਬਹੁਤਾ ਨੇੜੇ ਹੋ ਕਰਕੇ ਵਰਸਦਾ ਨਾ ਤੇ ਉਸ ਸਮੇਂ ਬੜਾ ਹੀ ਆਨੰਦ ਆਉਂਦਾ। ਇਸੇ ਤਰੀਕੇ ਦੇ ਨਾਲ ਉਨਵ ਘਨ ਛਾਏ ਬਰਸ ਸੁਭਾਏ ਇਹ ਮਾਲਕ ਜਦੋਂ ਸਤਸੰਗ ਘਰ ਦੇ ਵਿਚ ਆਣ ਕਰਕੇ ਬੈਠਾ ਜੀਵ ਉਦੋਂ ਸੱਚੇ ਪਾਤਸ਼ਾਹ ਉਹ ਆਪ ਜੀ ਨੇ ਅੰਮ੍ਰਿਤ ਨਾਮ ਦੀ ਵਰਖਾ ਕਰ ਦਿੱਤੀ ਨੇੜੇ ਹੋ ਕਰਕੇ ਰਹਿਮਤ ਕਰ ਦਿੱਤੀ। ਮਨ ਤਨ ਪ੍ਰੇਮ ਸੁਖਾਵੇ ਉਸ ਜੀਵ ਦੇ ਮਨ ਅਤੇ ਤਨ ਦੇ ਵਿਚ ਆਪ ਜੀ ਦਾ ਪ੍ਰੇਮ ਜਿਹੜਾ ਸੁਖ ਦੇਣ ਵਾਲਾ ਪ੍ਰਗਟ ਹੋ ਗਿਆ ਹੈ।
ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਘਰ ਆਵੇ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਇਸ ਜੀਵ ਨੂੰ ਨਾਨਕ ਵਰਸੈ ਅੰਮ੍ਰਿਤ ਬਾਣੀ ਗੁਰਸਿੱਖੋ ਜਿਹੜੀ ਪਰਮੇਸ਼ਰ ਵਾਹਿਗੁਰੂ ਦੀ ਜੀਵ ਨੂੰ ਅਮਰ ਕਰ ਦੇਣ ਵਾਲੀ ਬਾਣੀ ਹੈ ਨਾ ਉਹ ਜਦੋਂ ਨਾਮ ਰੂਪੀ ਗੁਰਮੁਖੋ ਜਲ ਵਰਸਦਾ ਅੰਮ੍ਰਿਤ ਬਾਣੀ ਦੀ ਵਰਖਾ ਹੁੰਦੀ ਹੈ ਕਰ ਕਿਰਪਾ ਕਰ ਆਵੇ ਤੇ ਉਹਨਾਂ ਜੀਵਾਂ ਦੇ ਹਿਰਦਿਆਂ ਦੇ ਵਿਚ ਘਰ ਰੂਪੀ ਹਿਰਦਿਆਂ ਦੇ ਵਿਚ ਪਰਮੇਸ਼ਰ ਵਾਹਿਗੁਰੂ ਆਣ ਕਰਕੇ ਵਸ ਜਾਂਦਾ। ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਕਰ ਆਵੇ। ਗੁਰਮੁਖੋ ਜਿਨ੍ਹਾਂ ਦੇ ਘਰ ਸਰੂਪ ਹਿਰਦੇ ਦੇ ਵਿਚ ਮਾਲਕ ਵਾਹਿਗੁਰੂ ਦੀ ਅੰਮ੍ਰਿਤ ਰੂਪੀ ਬਾਣੀ ਆਣ ਕਰਕੇ ਵਸ ਜਾਂਦੀ ਹੈ ਉਹਨਾਂ ਜੀਵਾਂ ਦੇ ਉੱਤੇ ਪਰਮੇਸ਼ਰ ਰਹਿਮਤ ਕਰ ਦਿੰਦਾ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਉਹਨਾਂ ਦੇ ਅੰਤਕਰਨ ਰੂਪ ਘਰ ਦੇ ਵਿਚ ਮਾਲਕ ਵਾਹਿਗੁਰੂ ਆਣ ਕਰਕੇ ਵਸ ਜਾਂਦਾ ਬਖਸ਼ਿਸ਼ ਹੋ ਜਾਂਦੀ। ਪਾਵਨ ਉਪਦੇਸ਼ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪਾਂ ਨੂੰ ਬਖਸ਼ਿਆ। ਦਸ ਪਾਸੋਂ ਵਿਚਾਰ ਕਰਦਿਆਂ ਕਥਾ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ ਕਿਰਪਾ ਕਰਕੇ ਬਖਸ਼ ਲੈਣਾ। ਦਿਓ ਸਜਣ ਆਸਿਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਲੇਖਾ ਕਥਾ ਨਾ ਛੁੱਟੀ ਹੈ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।